ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਧਨਾਸਰੂ ਮਹੱਲਾ ਪੰਜਵਾਂ। ਵੱਡੇ ਵੱਡੇ ਰਾਜਨ ਅਰ ਭੂਮਨਾ, ਤਾਕਿ ਤ੍ਰਿਸ਼ਨ ਨਾ ਬੁਝੇ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨਾ, ਤਾਕਿ ਤ੍ਰਿਸ਼ਨ ਨਾ ਬੁਝੇ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਬਿਖਿਆ ਮਹਾ ਕਿਨਹੀ ਤ੍ਰਿਪਤ ਨਾ ਪਾਈ, ਜਿਉ ਪਾਵਕ ਈਦਣ ਨਹੀਂ ਧਰਾਪਾ, ਬਿਨ ਹਰ ਕਹਾ ਆਘਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾ ਘੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁਕਾ। ਦਿਨ ਪ੍ਰਾਤ ਕਰਾ ਕਰਾ ਪਛਤਾਪਾ, ਸੋਗ ਲੋਭ ਮਹ ਸੂਕਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕਾ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੁਖ ਸਹਿਜ ਆਨੰਦ ਸੰਤਨ ਕਾ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਸਰਬ ਸਾਂਝੀ ਵਾਲਤਾ ਦੇ ਮੁਜੱਸਮੇ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜੂਰੀ ਅੰਦਰ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਗੁਰੂ ਕੀਆਂ ਸੰਗਤਾਂ ਜੁੜ ਬੈਠ ਕੇ ਨਿਤਾ ਪ੍ਰਤੀ ਦੀ ਤਰ੍ਹਾਂ ਸਰਵਣ ਕਰਦੀਆਂ ਹਨ ਕਿਉਂਕਿ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਜਿੰਨੀਆਂ ਵੀ ਸੰਸਾਰ ਵਿੱਚ ਕਥਾ ਕਹਾਣੀਆਂ ਹਨ ਹਰੀ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ ਸਭ ਸੈਂ ਉੱਪਰ ਗੁਰ ਸ਼ਬਦ ਵਿਚਾਰ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧਨਾਸਰੀ ਰਾਗ ਵਿੱਚ ਜੋ ਤਰੁੱਠ ਕਰਕੇ ਸਾਨੂੰ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 672 'ਤੇ ਸ਼ੋਭਨੀਕ ਹਨ ਜਿੱਥੇ ਸਤਿਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਕਿਰਪਾ ਕੀਤੀ ਹੈ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ ਰਹਾਉ ਉੱਥੇ ਬਾਕੀ ਸ਼ਬਦ ਵਿੱਚ ਕੁਝ ਦ੍ਰਿਸ਼ਟਾਂਤ ਦਿੱਤੇ ਨੇ ਕਿ ਜਿਵੇਂ ਕੋਈ ਬਹੁਤ ਵੱਡਾ ਰਾਜਾ ਹੋਵੇ ਰਾਜ ਭਾਗ ਦਾ ਮਾਲਕ ਬਣੇ ਕੋਈ ਬਹੁਤ ਵੱਡਾ ਜ਼ਿਮੀਂਦਾਰ ਭੂਮੀ ਦਾ ਮਾਲਕ ਬਣ ਜਾਵੇ ਪਰ ਤ੍ਰਿਸ਼ਨਾ ਦੇ ਲੋਭ ਲਾਲਚ ਦੇ ਅਧੀਨ ਰਹਿ ਕੇ ਉਹਨਾਂ ਦੀ ਵੀ ਜਿਹੜੀ ਤ੍ਰਿਪਤੀ ਹੈ ਉਹ ਨਹੀਂ ਹੁੰਦੀ ਜੇ ਕੋਈ ਮਨੁੱਖ ਆਪਣੇ ਜ਼ਬਾਨ ਦੇ ਚਸਕੇ ਦੇ ਅਧੀਨ ਹੋ ਜਾਵੇ ਕਵੇ ਕਿ ਮੈਂ ਨਿਤਾ ਪ੍ਰਤੀ ਕਈ ਤਰ੍ਹਾਂ ਦੇ ਭੋਜਨ ਕਈ ਤਰ੍ਹਾਂ ਦੇ ਪਦਾਰਥ ਛੱਕ ਕੇ ਤ੍ਰਿਪਤ ਹੋ ਜਾਵਾਂ ਰੱਜ ਜਾਵਾਂ ਸਾਹਿਬ ਕਹਿੰਦੇ ਸਵਾਦਾਂ ਦਾ ਚਸਕਾ ਹੋਰ ਹੋਰ ਵੱਧਦਾ ਜਾਂਦਾ ਹੈ ਪਰ ਕਦੇ ਰਸਾਂ ਕਸਾਂ ਦੇ ਅਧੀਨ ਹੋ ਕੇ ਮਨੁੱਖ ਨੇ ਅੱਜ ਤੱਕ ਤ੍ਰਿਪਤੀ ਹਾਸਲ ਨਹੀਂ ਕੀਤੀ ਵਿਸ਼ੇ ਵਿਕਾਰਾਂ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਜਿੰਨਾ ਵੀ ਇਹਨਾਂ ਨੂੰ ਵਧਾ ਲਿਆ ਜਾਵੇ ਉਨੇ ਹੀ ਹੋਰ ਵੱਧਦੇ ਜਾਂਦੇ ਨੇ ਅੱਜ ਤੱਕ ਕੋਈ ਵੀ ਮਨੁੱਖ ਵਿਸ਼ੇ ਵਿਕਾਰਾਂ ਦੇ ਵਿੱਚ ਵੀ ਤ੍ਰਿਪਤੀ ਹਾਸਲ ਨਹੀਂ ਕਰ ਸਕਿਆ ਕਿਉਂਕਿ ਇਹਦਾ ਕਾਰਨ ਰਹਾਉ ਵਾਲੇ ਬੰਦ ਵਿੱਚ ਦੱਸਿਆ ਸ਼ਬਦ ਵਰਤਿਆ ਵਿਖਿਆ ਚਾਹੇ ਉਹ ਸਾਡਾ ਗਲਤ ਤਰੀਕਿਆਂ ਨਾਲ ਕਮਾਇਆ ਹੋਇਆ ਜੋੜਿਆ ਹੋਇਆ ਧਨ ਹੈ ਮਾਇਆ ਹੈ ਉਹ ਵੀ ਵਿਖਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮੱਥ ਹੈ ਭਾਗ ਸਾਹਿਬ ਕਹਿੰਦੇ ਹਰ ਉਹ ਵਸਤੂ ਜਿਹੜੀ ਗਲਤ ਤਰੀਕਿਆਂ ਨਾਲ ਜੀਵਨ ਵਿੱਚ ਇਕੱਤਰ ਹੋ ਰਹੀ ਹੈ ਉਹ ਵਿਖਿਆ ਹੈ ਅਤੇ ਜਿਹਨੇ ਇਸ ਵਿਖਿਆ ਦਾ ਇਸ ਜ਼ਹਿਰ ਦਾ ਆਪਣੇ ਜੀਵਨ ਵਿੱਚੋਂ ਤਿਆਗ ਕੀਤਾ ਉਹ ਭਾਵੇਂ ਘਰ ਪਰਿਵਾਰ ਵਿੱਚ ਰਹੇ ਬੱਚਿਆਂ ਵਿੱਚ ਰਹੇ ਕਿਰਤ ਕਰਕੇ ਕਮਾਇਆ ਹੋਇਆ ਧਨ ਵਰਤੇ ਉਹਨੂੰ ਜੰਗਲਾਂ ਵਿੱਚ ਜਾਣ ਦੀ ਪਰਬਤਾਂ 'ਤੇ ਜਾਣ ਦੀ ਆਸ਼ਰਮਾਂ ਵਿੱਚ ਬੈਠਣ ਦੀ ਲੋੜ ਨਹੀਂ ਉਹ ਇਸ ਧਨ ਪਦਾਰਥ ਵਿੱਚ ਰਹਿੰਦਾ ਹੋਇਆ ਹੀ ਇਹਦੇ ਤੋਂ ਉਪਰਾਮ ਹੋ ਕੇ ਵੈਰਾਗ ਪ੍ਰਾਪਤ ਕਰ ਸਕਦਾ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤੇ ਨਰ ਮੱਥ ਹੈ ਭਾਗ ਐਸਾ ਮਨੁੱਖ ਬਹੁਤ ਵੱਡੇ ਭਾਗਾਂ ਵਾਲਾ ਹੈ ਵੀ ਰਵੇ ਘਰ ਪਰਿਵਾਰ ਵਿੱਚ, ਕਰੇ ਕਿਰਤ, ਰਵੇ ਧਨ ਦੌਲਤ ਵਿੱਚ, ਪਰ ਇਹਨੂੰ ਵਿਖਿਆ ਨਾ ਬਣ ਦੇਵੇ, ਇਹਦੀ ਪਕੜ ਵਿੱਚ ਨਾ ਆਵੇ। ਉਹਦੇ ਬੜੇ ਵੱਡੇ ਭਾਗ ਨੇ। ਅਤੇ ਦੂਜੇ ਪਾਸੇ ਕੋਈ ਘਰ ਛੱਡੇ, ਬੱਚੇ ਛੱਡੇ, ਧਨ ਦੌਲਤ ਦਾ ਤਿਆਗ ਕਰੇ, ਬੈਰਾਗੀ ਬਣ ਕੇ ਜੰਗਲਾਂ ਵਿੱਚ ਜਾਵੇ, ਅਤੇ ਫਿਰ ਉੱਥੇ ਜਾ ਕੇ ਵੀ ਬੰਧਨਾਂ ਵਿੱਚ ਪਿਆ ਰਵੇ। ਅਤੇ ਸਾਹਿਬ ਦੇ ਬਚਨ ਨੇ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ, ਕਿਉਂਕਿ ਗ੍ਰੇ ਤਜ ਬਨ ਖੰਡ ਚਾਹੀਏ ਚੁਨ ਖਾਈਐ ਕੰਦਾ, ਅਜੋਂ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ, ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਘਰ ਲੈ ਧੰਦਾ। ਭਰਥਰੀ ਨਾਥ ਵਰਗਿਆਂ ਵੀ ਵੈਰਾਗ ਸਤ ਗ੍ਰੰਥ ਵਿੱਚ ਇਹ ਗੱਲ ਮੰਨੀ ਹੈ, ਰਤਨ ਜੜਤ ਮੰਦਰ ਤਜੇ ਅਰ ਸਖੀਅਨ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਉਂ ਹਾਥ, ਹੇ ਮਨਾ ਤੂੰ ਰਾਜ ਭਾਗ ਛੱਡ ਦਿੱਤਾ ਸੋਹਣੇ, ਹੀਰੇ ਰਤਨ ਲਾਲ ਜੜਤ ਪਲੰਘ ਛੱਡ ਦਿੱਤੇ, ਆਪਣੀਆਂ ਰਾਣੀਆਂ ਘਰ ਬੱਚੇ ਪਰਿਵਾਰ ਸਭ ਕੁਝ ਤਿਆਗ ਦਿੱਤਾ, ਅਤੇ ਵੇਖੋ ਸੁਰਤ ਅਜੇ ਵੀ ਉੱਥੇ ਟਿਕੀ ਹੋਈ, ਕਿਸੇ ਨੇ ਪਾਨ ਖਾ ਕੇ ਥੁੱਕਿਆ, ਅਤੇ ਜਦੋਂ ਸੂਰਜ ਦੀਆਂ ਕਿਰਨਾਂ ਉਸ ਥੁੱਕ 'ਤੇ ਪਈਆਂ, ਅਤੇ ਭਰਥਰੀ ਨੇ ਸੋਚਿਆ ਵੀ ਕੀਮਤੀ ਲਾਲ ਹੈ, ਅਤੇ ਜਦੋਂ ਉਹਨੂੰ ਚੁੱਕਣ ਲਈ ਬੁੱਕ ਵਿੱਚ ਉਹਨੂੰ ਪਾਉਣ ਵਾਸਤੇ ਹੱਥ ਫੈਲਾਏ, ਅਤੇ ਹੱਥ ਥੁੱਕ ਨਾਲ ਭਰ ਗਏ, ਕਹਿਣ ਲੱਗਾ ਧ੍ਰਿਗ ਹੈ ਤੇਰੇ ਇਹੋ ਜਿਹੇ ਤਿਆਗ 'ਤੇ, ਵੀ ਸਭ ਕੁਝ ਛੱਡ ਦਿੱਤਾ ਅਤੇ ਕਿੱਥੇ ਆ ਕੇ ਡਿੱਗਿਆ, ਇਹਦੇ ਨਾਲੋਂ ਤਾਂ ਇਸ ਭੇਖੈ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਸਤਿਗੁਰਾਂ ਨੇ ਦੋਵੇਂ ਪਾਖੀ ਬਾਣੀ ਦੇ ਵਿੱਚ ਅੰਕਿਤ ਕੀਤੇ ਨੇ। ਇੱਕ ਤਾਂ ਜਿਨ੍ਹਾਂ ਦੀ ਸੁਰਤ ਨਿਰੰਕਾਰ ਵਿੱਚ ਜੁੜ ਗਈ ਹੈ, ਜਿਨ੍ਹਾਂ ਨੇ ਧਰਮ ਦੀ ਕਿਰਤ ਕਰਕੇ ਧਨ ਕਮਾਇਆ, ਪਰਿਵਾਰਕ ਫਰਜ਼ ਨਿਭਾਏ ਨੇ, ਉਹਨਾਂ ਬਾਰੇ ਕਿਹਾ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਵੇਖੋ ਏਡਾ ਸੌਖਾ ਧਰਮ ਹੈ ਸਿੱਖ ਧਰਮ, ਕਿ ਜੇ ਸੱਚਮੁੱਚ ਧਰਮ ਦੀ ਕਿਰਤ ਕਰਦੇ ਹੋ, ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹੋ, ਬੱਚਿਆਂ ਦੀ ਪ੍ਰਤਪਾਲਣਾ ਕਰ ਰਹੇ ਹੋ, ਸੋ ਗਿਰ ਹੀ ਗੰਗਾ ਕਾ ਨੀਰ, ਸਾਹਿਬ ਕਹਿੰਦੇ ਉਸ ਗ੍ਰਿਸ਼ਤੀ ਵਰਗਾ ਤਾਂ ਗੰਗਾ ਦਾ ਜਲ ਵੀ ਪਵਿੱਤਰ ਨਹੀਂ ਹੋ ਸਕਦਾ, ਇੰਨਾ ਪਵਿੱਤਰ ਹੈ ਉਹ ਗ੍ਰਿਸ਼ਤੀ ਜਿਹੜਾ ਖੇਤਾਂ ਵਿੱਚ ਹਲ ਚਲਾਉਂਦਾ, ਦੁਕਾਨ ਵਿੱਚ ਬੈਠਦਾ, ਨੌਕਰੀ ਕਰਦਾ, ਵਪਾਰ ਕਰਦਾ, ਅਤੇ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਫਰਜ਼ ਨਿਭਾ ਰਿਹਾ। ਅਤੇ ਦੂਸਰੇ ਪਾਸੇ ਅਪਦਾ ਕਾ ਮਾਰਿਆ ਗ੍ਰਹਿ 'ਤੇ ਨਸਤਾ, ਘਰ ਦੀਆਂ ਵਿਪਤਾਵਾਂ ਤੋਂ ਡਰਦਾ ਹੋਇਆ ਵੀ ਕੌਣ ਖੇਤਾਂ ਵਿੱਚ ਕੰਮ ਕਰੇ, ਕੌਣ ਦੁਕਾਨ ਵਿੱਚ ਬੈਠੇ, ਕੌਣ ਫਰਜ਼ਾਂ ਦੀ ਪੂਰਤੀ ਕਰੇ ਅਤੇ ਭੱਜ ਜਾਵੇ ਜੰਗਲਾਂ ਵੱਲ, ਸਾਹਿਬ ਕਹਿਣ ਲੱਗੇ ਉਹਨੂੰ ਆਪਾਂ ਵੈਰਾਗੀ ਨਹੀਂ ਕਹਿ ਸਕਦੇ। ਦੋਵੇਂ ਪੱਖ ਕਿ ਤਿੰਨ ਕਾ ਖਾਧਾ ਪਹਿਨਦਾ ਬਾਦ ਹੈ, ਇਕਨਾਂ ਦਾ ਸਭ ਕੁਝ ਪਵਿੱਤਰ, ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ। ਭਾਈ ਗੁਰਦਾਸ ਜੀ ਨੇ ਇਹਦੇ ਬਾਰੇ ਉਦਾਹਰਨਾਂ ਦਿੱਤੀਆਂ ਨੇ ਕਿ ਜਿਵੇਂ ਇੱਕ ਪਤੀਵ੍ਰਤ ਇਸਤਰੀ ਆਪਣੇ ਤਨ 'ਤੇ ਸੁਹਾਗ ਵਾਲੇ ਬਸਤਰ ਪਹਿਨੇ, ਹਾਰ ਸ਼ਿੰਗਾਰ ਕਰੇ, ਉਹ ਭਾਵੇਂ ਪੇਕੇ ਘਰ ਆਵੇ ਅਤੇ ਭਾਵੇਂ ਸਹੁਰੇ ਘਰ, ਭਾਵੇਂ ਰਸਤੇ ਵਿੱਚ ਤੁਰੀ ਜਾਂਦੀ ਹੋਵੇ, ਉਸ ਧੀ ਭੈਣ ਨੂੰ ਵੇਖ ਕੇ ਉਹਦੇ ਵੱਲ ਕੋਈ ਉਂਗਲ ਨਹੀਂ ਕਰਦਾ, ਉਹਨੂੰ ਕੋਈ ਨਿੰਦਦਾ ਨਹੀਂ, ਕਿਉਂਕਿ ਉਹ ਸੁਹਾਗ ਭਾਗ ਵਾਲੀ ਹੈ, ਉਹਦਾ ਸੁਹਾਗ ਭਾਗ ਪਵਿੱਤਰ ਹੈ। ਪਰ ਦੂਸਰੇ ਪਾਸੇ ਕੋਈ ਛੁੱਟੜ, ਕੋਈ ਗਨਕਾ, ਕੋਈ ਵੇਸ਼ਵਾ ਆਪਣੇ ਤਨ 'ਤੇ ਸੁਹਾਗ ਵਾਲਾ ਲਿਬਾਸ ਧਾਰਨ ਕਰੇ ਅਤੇ ਲੋਕ ਉਹਨੂੰ ਨਿੰਦਦੇ ਨੇ। ਬਸ ਇਸੇ ਤਰ੍ਹਾਂ ਜੇ ਅਸੀਂ ਧਨ ਦੌਲਤ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੁੜ ਕੇ ਸੱਚੀ ਸੁੱਚੀ ਕਿਰਤ ਕਰਦੇ ਹਾਂ ਅਤੇ ਸਾਡੀ ਕਿਰਤ ਤੋਂ ਕਮਾਇਆ ਹੋਇਆ ਧਨ ਇੱਕ ਪਤੀਵ੍ਰਤ ਇਸਤਰੀ ਦੇ ਸ਼ਿੰਗਾਰ ਵਰਗਾ, ਅਤੇ ਜੇ ਅਸੀਂ ਕਈ ਤਰੀਕਿਆਂ ਨਾਲ ਪਾਪ ਕਰਕੇ ਧਨ ਕਮਾਉਂਦੇ ਹਾਂ, ਪ੍ਰਭੂ ਨਾਲੋਂ ਟੁੱਟ ਗਏ ਹਾਂ, ਅਤੇ ਸਾਡੇ ਘਰ ਵਿੱਚ ਸਾਡੇ ਜੀਵਨ ਵਿੱਚ ਜੋ ਕੁਝ ਵੀ ਹੈ ਉਹ ਇਸੇ ਤਰ੍ਹਾਂ ਜਿਵੇਂ ਇੱਕ ਗਨਕਾ ਦਾ ਕਾਰ ਵਿਹਾਰ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਕੁਲਾ ਵਧੂ ਅੰਗ ਖੋੜਸ ਸ਼ਿੰਗਾਰ ਰਚੇ, ਗਨਕਾ ਰਚਿਤ ਤੇਈ ਸਕਲ ਸ਼ਿੰਗਾਰ ਜੀ, ਕੁਲਾ ਵਧੂ ਸੇਜੈ ਸਮੈਂ ਰਮਤ ਭੰਧਾਰ ਏਕੈ, ਗਨਕਾ ਤੋਂ ਅਨੇਕ ਸੇ ਕਰੈ ਵਿਚਾਰ ਜੀ, ਤੈਸੇ ਗੁਰ ਸਿੱਖਣ ਕੋ ਪਰਮ ਪਵਿੱਤਰ ਮਾਇਆ, ਸੋਈ ਦੁੱਖ ਦਾਹਤ ਦਾਹ ਸੰਸਾਰ ਜੀ। ਕਹਿਣ ਲੱਗੇ ਉਹੀ ਉਹ ਧਨ ਪਦਾਰਥ ਉਹੀ ਉਹ ਸਰਮਾਇਆ ਜਿਹੜੇ ਪ੍ਰਭੂ ਨਾਲ ਜੁੜ ਗਏ ਨੇ, ਜਿਨ੍ਹਾਂ ਦੀ ਧਰਮ ਦੀ ਕਿਰਤ ਹੈ ਉਹਨਾਂ ਦਾ ਪਵਿੱਤਰ ਹੈ, ਅਤੇ ਉਹੀ ਧਨ ਦੌਲਤ ਜਿਹੜਾ ਅਪਵਿੱਤਰ ਤਰੀਕਿਆਂ ਦੇ ਨਾਲ ਕਮਾਇਆ ਜਾਵੇ ਸੰਸਾਰ ਵਾਸਤੇ ਦੁੱਖਦਾਈ ਬਣ ਜਾਂਦਾ। ਅੰਮ੍ਰਿਤ ਅਤੇ ਬਿਖ ਵਿੱਚ ਅੰਤਰ ਕੀ ਹੈ? ਜੋ ਜ਼ਹਿਰੇ ਹਲਾ ਹਲ ਹੈ ਵੋਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਜਿਵੇਂ ਗੁੜ ਦੀ ਸਹੀ ਵਰਤੋਂ ਸੁਖਦਾਈ ਹੈ ਅਤੇ ਗੁੜ ਦੀ ਗਲਤ ਵਰਤੋਂ ਕਰ ਲਈ ਜਾਵੇ ਤਾਂ ਉਹਦੇ ਤੋਂ ਨਸ਼ਾ ਬਣਦਾ, ਉਹ ਘਾਤਕ ਹੈ। ਅੰਗੂਰਾਂ ਦੀ ਸਹੀ ਵਰਤੋਂ ਕਰੀਏ ਅਤੇ ਲੋਕ ਕਹਿੰਦੇ ਨੇ ਇਹ ਫਰੂਟ ਹੈ, ਪਰ ਅੰਗੂਰਾਂ ਦੀ ਗਲਤ ਵਰਤੋਂ ਕਰਕੇ ਕੋਈ ਸ਼ਰਾਬ ਤਿਆਰ ਕਰ ਦੇਵੇ ਤਾਂ ਵੇਖੋ ਉਹ ਦੁਖਦਾਈ ਹੈ। ਇਸੇ ਤਰ੍ਹਾਂ ਘਰ ਦੀ, ਸਮਾਜ ਦੀ, ਕਾਨੂੰਨ ਦੀ, ਧਰਮ ਦੀ ਇੱਕ ਮਰਿਆਦਾ ਹੈ। ਜੇ ਉਹਦੇ ਵਿੱਚ ਰਹਿ ਕੇ ਆਪਾਂ ਵਿਚਰਦੇ ਹਾਂ ਅਤੇ ਸਾਡੇ ਜੀਵਨ ਦੀ ਹਰ ਕਿਰਿਆ ਪਵਿੱਤਰ ਹੈ, ਅਤੇ ਜੇ ਅਸੀਂ ਸਮਾਜ ਦੀ ਮਰਿਆਦਾ ਨੂੰ ਵੀ ਤੋੜਦੇ ਹਾਂ, ਕਾਨੂੰਨ ਨੂੰ ਵੀ ਤੋੜਦੇ ਹਾਂ, ਧਰਮ ਦੀ ਮਰਿਆਦਾ ਤੋਂ ਵੀ ਪਰੇ ਜਾਂਦੇ ਹਾਂ, ਤਾਂ ਸੱਚਮੁੱਚ ਸਾਡਾ ਸਾਰਾ ਕੁਝ ਹੀ ਵਿਖਿਆ ਬਣ ਜਾਂਦਾ, ਜ਼ਹਿਰ ਬਣ ਜਾਂਦਾ। ਇਸੇ ਕਰਕੇ ਸਾਨੂੰ ਇਹ ਤਗੀਦ ਕੀਤੀ ਗਈ ਵਾਰ ਵਾਰ ਕਿ ਵਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਂ ਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਵਿਖੈ ਬਾਚ ਹਰ ਰਾਚ, ਸਮਝ ਮਨ ਬਉਰਾ ਰੇ, ਨਿਰਭੈ ਹੋਏ ਨਾ ਹਰ ਭਜੈ ਮਨ ਬਉਰਾ ਰੇ, ਗਇਓ ਨਾ ਰਾਮ ਜਹਾਜ। ਹੇ ਮੇਰੇ ਮਨਾਂ ਵਿਖਿਆ ਤੋਂ ਬਚ ਅਤੇ ਹਰੀ ਨਾਲ ਰਚ ਪਾਵ, ਹਰੀ ਨਾਲ ਜੁੜ। ਦੋ ਹੀ ਕੰਮ ਕਰਨੇ ਨੇ ਕਿ ਵਿਖਿਆ ਤੋਂ ਬਚ ਅਤੇ ਹਰੀ ਦੇ ਨਾਲ ਰਚ ਮਿਚ ਜਾ, ਹਰੀ ਦੇ ਨਾਲ ਜੁੜ ਜਾ। ਰੋਜ਼ ਅਰਦਾਸ ਵੀ ਕਰਨੀ ਹੈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ। ਅਸੀਂ ਅੰਮ੍ਰਿਤ ਰੂਪੀ ਨਾਮ ਛੱਡ ਕੇ ਵਿਖਿਆ ਰੂਪੀ ਜ਼ਹਿਰ ਖਾ ਰਹੇ ਹਾਂ, ਅਤੇ ਜ਼ਹਿਰ ਦੀ ਵਿਖ ਦੀ ਵਿਆਖਿਆ ਪਹਿਲਾਂ ਦਾਸ ਨੇ ਕਰ ਦਿੱਤੀ ਕਿ ਜੋ ਕੁਝ ਵੀ ਧਰਮ ਤੋਂ ਪਰੇ ਹੋ ਕੇ, ਨਿਯਮਾਂ ਤੋਂ ਪਰੇ ਹੋ ਕੇ ਸਾਡੇ ਜੀਵਨ ਵਿੱਚ ਆਉਂਦਾ ਉਹ ਵਿਖਿਆ ਹੈ। ਅੰਮ੍ਰਿਤ ਕੀ ਹੈ? ਜੋ ਧਰਮ ਦੀ ਮਰਿਆਦਾ ਦੇ ਮੁਤਾਬਕ ਹੈ। ਸਾਹਿਬ ਨੇ ਕਿਰਪਾ ਕੀਤੀ ਕਿ ਇਹ ਪ੍ਰਭੂ ਸਾਡੀ ਹਾਲਤ ਇਹ ਹੈ ਕਿ ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਹੁਣ ਸ਼ਬਦ ਵਿੱਚ ਉਦਾਹਰਨਾਂ ਦੇ ਕੇ ਰਹਾਓ ਵਾਲੇ ਬੰਦ ਵਿੱਚ ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ। ਜੋ ਕੁਝ ਵਿਖਿਆ ਰੂਪੀ ਜ਼ਹਿਰ ਰੂਪ ਆਪਾਂ ਇਕੱਤਰ ਕਰ ਰਹੇ ਹਾਂ ਉਹਦੇ ਵਿੱਚ ਅੱਜ ਤੱਕ ਕਿਸੇ ਨੇ ਵੀ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ। ਕੋਈ ਕਵੇ ਕਿ ਮੈਂ ਰੱਜ ਗਿਆ ਹਾਂ, ਮੈਨੂੰ ਹੋਰ ਜ਼ਮੀਨ ਨਹੀਂ ਚਾਹੀਦੀ, ਮੈਨੂੰ ਹੋਰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਇਹਦੇ ਤੋਂ ਵੱਡਾ ਅਹੁਦਾ, ਮੈਨੂੰ ਇਹਦੇ ਤੋਂ ਵੱਡੀ ਪ੍ਰਭਤਾ, ਮੈਨੂੰ ਇਹਦੇ ਤੋਂ ਵੱਡਾ ਹੋਰ ਸਤਿਕਾਰ ਨਹੀਂ ਚਾਹੀਦਾ। ਕੋਈ ਇਹ ਕਵੇ ਕਿ ਮੈਂ ਤ੍ਰਿਪਤ ਹੋ ਗਿਆ ਹਾਂ, ਮੈਨੂੰ ਹੋਰ ਧਨ ਪਦਾਰਥ ਨਹੀਂ ਚਾਹੀਦੇ। ਸਾਹਿਬ ਕਹਿਣ ਲੱਗੇ ਅੱਜ ਤੱਕ ਕੋਈ ਮਾਈ ਦਾ ਲਾਲ ਜਿਹੜਾ ਹੱਥ ਖੜਾ ਕਰਕੇ ਕਵੇ ਕਿ ਮੈਂ ਵਿਖਿਆ ਦੇ ਅਧੀਨ ਹੋ ਕੇ ਆਪਣੇ ਜੀਵਨ ਨੂੰ ਤ੍ਰਿਪਤ ਕਰ ਲਿਆ। ਵਿਖਿਆ ਮੈਂ ਕਿੰਨ ਹੀ ਤ੍ਰਿਪਤ ਨਾ ਪਾਈ। ਅਤੇ ਉਦਾਹਰਨ ਬੜੀ ਵਧੀਆ ਦਿੱਤੀ, ਕਹਿਣ ਲੱਗੇ ਜਿਉਂ ਪਾਵਕ ਈਂਧਨ ਨਹੀਂ ਧਰਾਪੈ। ਪਾਵਕ ਕਹਿੰਦੇ ਨੇ ਅੱਗ ਨੂੰ ਅਤੇ ਈਂਧਨ ਕਹਿੰਦੇ ਨੇ ਬਾਲਣ ਨੂੰ। ਬਾਲਣ ਭਾਵੇਂ ਲੱਕੜਾਂ ਦਾ ਹੋਵੇ, ਭਾਵੇਂ ਤੇਲ ਰੂਪ ਹੋਵੇ, ਜੋ ਵੀ ਬਲਣਸ਼ੀਲ ਹੈ। ਕਹਿੰਦੇ ਅੱਗ ਬਲ ਰਹੀ ਹੋਵੇ ਅਤੇ ਤੁਸੀਂ ਉਹਦੇ 'ਤੇ ਲਿਆ ਕੇ ਬਲਣ ਵਾਲੇ ਪਦਾਰਥ ਪਾਈ ਚੱਲੋ, ਤੇਲ ਪਾਈ ਚੱਲੋ, ਬਾਲਣ ਲੱਕੜਾਂ ਪਾਈ ਚੱਲੋ, ਅਤੇ ਤੁਸੀਂ ਕਹੋ ਕਿ ਅੱਗ ਇੱਕ ਦਿਨ ਰੱਜ ਜਾਵੇਗੀ। ਤੁਸੀਂ ਮਣਾਂ ਮੂਹੀ, ਕਵੰਟਲਾਂ ਮੂਹੀ ਲਿਆ ਕੇ ਉਹਦੇ ਉੱਪਰ ਬਲਣਸ਼ੀਲ ਪਦਾਰਥ ਸੁੱਟੀ ਚੱਲੋ ਅਤੇ ਤੁਸੀਂ ਕਹੋਗੇ ਕਿ ਅੱਗ ਇੱਕ ਸਮੇਂ ਅਲਾਰਮ ਦੇਵੇਗੀ ਕਿ ਹੁਣ ਬੱਸ ਕਰੋ, ਮੈਂ ਰੱਜ ਗਈ ਹਾਂ। ਪਰ ਅੱਜ ਤੱਕ ਕਦੇ ਅੱਗ ਨੇ ਅਲਾਰਮ ਦਿੱਤਾ? ਅੱਗ ਦੇ ਉੱਪਰ ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਅੱਗ ਕਦੇ ਤ੍ਰਿਪਤ ਨਹੀਂ ਹੁੰਦੀ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਇਵੇਂ ਪਰਮੇਸ਼ਰ ਨਾਲ ਜੁੜਨ ਤੋਂ ਬਿਨਾਂ, ਪ੍ਰਭੂ ਦੇ ਨਾਮ ਤੋਂ ਬਿਨਾਂ, ਪਦਾਰਥਾਂ ਦੇ ਅਧੀਨ ਰਹਿ ਕੇ ਸਾਡੀ ਜ਼ਿੰਦਗੀ ਵਿੱਚ ਤ੍ਰਿਪਤੀ, ਸੰਤੋਖ, ਰਜੀਵਾਂ ਕਿਵੇਂ ਆਵੇ? ਭਾਵ ਜੇ ਤਾਂ ਬਲਦੀ ਹੋਈ ਅੱਗ 'ਤੇ ਪਾਣੀ ਪਾਵਾਂਗੇ ਤਾਂ ਸ਼ਾਂਤ ਹੋਵੇਗੀ, ਅਤੇ ਜੇ ਬਲਣਸ਼ੀਲ ਪਦਾਰਥ ਪਾਈ ਗਏ ਤਾਂ ਉਹਨੇ ਹੋਰ ਵੱਧ ਹੀ ਜਾਣਾ। ਇਸੇ ਤਰ੍ਹਾਂ ਸਾਡੇ ਜੀਵਨ ਦੀ ਜਿਹੜੀ ਤ੍ਰਿਸ਼ਨਾ ਹੈ, ਉਹ ਨਾਮ ਰੂਪੀ ਜਲ ਨਾਲ ਤਾਂ ਬੁੱਝ ਸਕਦੀ ਹੈ, ਸ਼ਾਂਤ ਹੋ ਸਕਦੀ ਹੈ। ਤ੍ਰਿਸ਼ਨਾ ਬੂਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਹੀਂ ਹੋਰੈ ਪਰੇ ਪਰੇ ਹੀ ਕੋ ਲੁੱਝੀ ਹੈ। ਸਹਿਸ ਖੱਟੇ ਲੱਖ ਕਉ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਅਨਕ ਭੋਗ ਵਿਖਿਆ ਕੇ ਕਰੇ, ਨੈ ਤ੍ਰਿਪਤਾਵੈ ਖੱਪ ਖੱਪ ਮਰੈ। ਸਾਹਿਬ ਕਹਿੰਦੇ ਖੱਪ ਖੱਪ ਕੇ ਮਨੁੱਖ ਮਰ ਤਾਂ ਜਾਂਦਾ ਹੈ, ਪਰ ਕਦੇ ਤ੍ਰਿਪਤ ਹੁੰਦਾ ਹੈ? ਕਿਉਂਕਿ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆਂ ਭਾਰ, ਜੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੇ ਭਾਰ ਬੰਨ ਨੂੰ ਬੰਨ ਲਈਏ ਤੇ ਬੰਦਾ ਕਵੇ ਜੀ ਮੈਂ ਹੁਣ ਰੱਜ ਗਿਆ। ਸਾਹਿਬ ਕਹਿੰਦੇ ਨਹੀਂ ਰੱਜਦਾ, ਤ੍ਰਿਪਤੀ ਦਾ ਇੱਕੋ ਇੱਕ ਤਰੀਕਾ ਹੈ ਕਿ ਭੁੱਖਿਆਂ ਭੁੱਖ ਨਾ ਉੱਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜਦੋਂ ਉਹਦੇ ਵਿੱਚ ਮਨੁੱਖ ਜੁੜ ਜਾਂਦਾ, ਜਿਹਨੇ ਇਹਨੂੰ ਪੈਦਾ ਕੀਤਾ, ਜਿਹਨੇ ਇਹਨੂੰ ਦਾਤਾਂ ਦਿੱਤੀਆਂ ਨੇ, ਫਿਰ ਸੱਚਮੁੱਚ ਥੋੜ੍ਹੇ ਦੇ ਵਿੱਚ ਵੀ ਤ੍ਰਿਪਤੀ ਹੈ। ਅਤੇ ਜੇ ਉਹਦੇ ਨਾਲ ਨਹੀਂ ਜੁੜੇ ਤਾਂ ਸੱਚਮੁੱਚ ਸਭ ਕੁਝ ਵੀ ਸਾਨੂੰ ਮਿਲ ਜਾਵੇ ਪਰ ਅਸੀਂ ਕਦੇ ਤ੍ਰਿਪਤ ਨਹੀਂ ਹੋਵਾਂਗੇ। ਇਹੀ ਕਾਰਨ ਕਿ ਲੋਭ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਦਾ, ਘਰ ਪਰਿਵਾਰ ਵਿੱਚ ਝਗੜੇ ਹੁੰਦੇ ਨੇ, ਸਕਾ ਪੁੱਤਰ ਪਿਤਾ ਦਾ ਕਤਲ ਕਰ ਦਿੰਦਾ, ਭਰਾ ਭਰਾ ਦਾ ਕਤਲ ਕਰ ਦਿੰਦਾ, ਇਸ ਤਰ੍ਹਾਂ ਦੇ ਪਾਪ ਕੇਵਲ ਵਿਖਿਆ ਦੇ ਕਾਰਨ ਹੁੰਦੇ ਨੇ। ਸਤਿਗੁਰਾਂ ਨੇ ਸੁਚੇਤ ਕੀਤਾ, ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ ਅੰਤਕਾਲ ਤਿੱਥੈ ਧੋਹੇ, ਜਿੱਥੇ ਹੱਥ ਨਾ ਪਾਏ। ਅੰਤ ਵੇਲੇ ਆਖਰ ਨੂੰ ਉਹ ਮਨੁੱਖ ਜਿਹੜਾ ਲੋਭ ਲਾਲਚ ਦੇ ਅਧੀਨ ਹੈ ਉੱਥੇ ਤੁਹਾਨੂੰ ਧੋਖਾ ਦੇਵੇਗਾ, ਜਿੱਥੇ ਤੁਹਾਡਾ ਕੋਈ ਫਿਰ ਆਸਰਾ ਨਹੀਂ, ਕੋਈ ਢੋ ਨਹੀਂ ਢੁੱਕ ਸਕਦਾ। ਜਿਹਦੀ ਜ਼ਿੰਦਗੀ ਵਿੱਚ ਲੋਭ ਹੈ, ਸਾਹਿਬ ਕਹਿਣ ਲੱਗੇ ਉਹਦਾ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਉਹਦਾ ਕਦੇ ਵਿਸਾਹ ਨਹੀਂ ਕਰਨਾ ਚਾਹੀਦਾ। ਇੱਥੇ ਤੱਕ ਕਿ ਸਤਿਗੁਰਾਂ ਨੇ ਕੁਝ ਉਦਾਹਰਨਾਂ ਦੇ ਕੇ ਪਾਵਨ ਬਾਣੀ ਵਿੱਚ ਸਾਨੂੰ ਸਮਝਾਇਆ ਅਤੇ ਰਹਾਉ ਦੀ ਪਾਵਨ ਬੰਗਤੀ ਵਿੱਚ ਕਿ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜਿਵੇਂ ਸਤਿਗੁਰਾਂ ਨੇ ਰਹਾਉ ਵਾਲੀ ਪੰਗਤੀ ਤੋਂ ਬਾਅਦ ਆਰੰਭਕ ਪੰਗਤੀਆਂ ਅਤੇ ਬਾਕੀ ਸ਼ਬਦ ਦੇ ਜਿਹੜੇ ਬੰਦ ਨੇ ਉਹਨਾਂ ਵਿੱਚ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਧਨਾਸਰੇ ਮਹਲਾ ਪੰਜਵਾਂ।
ਇਹ ਪਾਵਨ ਬਾਣੀ ਧਨਾਸਰੀ ਰਾਗ ਵਿੱਚ ਪੰਚਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ।
ਵੱਡੇ ਵੱਡੇ ਰਾਜਨ ਯਾਰ ਭੂਮਨ, ਤਾਕੇ ਤ੍ਰਿਸ਼ਨ ਨਾ ਬੁਝੀ।
ਵੱਡੇ ਵੱਡੇ ਰਾਜੇ ਮਹਾਰਾਜੇ, ਭੂਮੀ ਧਰਤੀ ਦੇ ਮਾਲਕ, ਤ੍ਰਿਸ਼ਨਾ ਉਹਨਾਂ ਦੀ ਵੀ ਨਹੀਂ ਬੁੱਝਦੀ, ਕਿਉਂਕਿ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਸਾਹਿਬ ਕਹਿੰਦੇ ਇੱਕ ਐਸਾ ਜਾਲ ਜਿਹਦੇ ਵਿੱਚ ਐਸਾ ਚੋਗਾ ਇਸ ਤ੍ਰਿਸ਼ਨਾ ਨੇ ਮਾਨੋ ਖਿਲਾਰਿਆ ਹੋਇਆ ਕਿ ਜੀਵ ਰੂਪੀ ਪੰਛੀ ਜਿਹੜਾ ਇਹਦੇ ਵਿੱਚ ਦਿਨੇ ਰਾਤ ਫਸ ਰਿਹਾ। ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟਸ ਮੂੜੇ ਕਵਨ ਗੁਣੀ। ਕਹਿੰਦੇ ਆਖਰ ਇਹ ਕਿਵੇਂ ਉਸ ਜਾਲ ਦੇ ਵਿੱਚੋਂ ਛੁਟਕਾਰਾ ਪਾਵੇ, ਕੋਈ ਵੱਡਾ ਰਾਜਾ ਵੀ ਬਣ ਜਾਵੇ ਪਰ ਫਿਰ ਵੀ ਸਾਹਿਬ ਕਹਿੰਦੇ ਉਹਦੀ ਜ਼ਿੰਦਗੀ ਵਿੱਚ ਤ੍ਰਿਪਤੀ ਨਹੀਂ। ਕਾਰੂ ਵਰਗਾ ਬਾਦਸ਼ਾਹ ਮੁਰਦਿਆਂ ਨੂੰ ਕਬਰਾਂ ਵਿੱਚੋਂ ਪਟਵਾਉਂਦਾ ਵੀ ਉਹਨਾਂ ਦੇ ਮੂੰਹ ਵਿੱਚ ਸਿੱਕੇ ਪਾ ਕੇ ਦੱਬਿਆ ਹੋਇਆ, 40 ਗੰਜ ਮਾਇਆ ਜੋੜਨ ਦਾ ਯਤਨ। ਸਿਕੰਦਰ ਵਰਗਾ ਬਾਦਸ਼ਾਹ ਜਿਹੜਾ ਸਾਰੀ ਉਮਰ ਇੱਕੋ ਹੀ ਮਨ ਵਿੱਚ ਤਮਾ ਰੱਖਦਾ ਕਿ ਮੈਂ ਸਾਰੀ ਦੁਨੀਆ ਨੂੰ ਫਤਿਹ ਕਰਕੇ ਸਾਰੀ ਦੁਨੀਆ ਦਾ ਧਨ ਸਰਮਾਇਆ ਆਪਣੇ ਅਧੀਨ ਕਰਨਾ, ਅਖੀਰ ਵੇਲੇ ਉਹਨੇ ਵੀ ਨਸੀਹਤ ਕੀਤੀ ਹੈ ਕਿ ਚੱਲਤੇ ਵਕਤ ਜੂ ਕਹਿਣੇ ਲੱਗੇ ਜਨਾਜੇ, ਪਰ ਮੇਰੇ ਹੱਥ ਖਾਲੀ ਹੋ ਖਫਨ ਸੇ ਬਾਹਰ, ਹੈ ਮੇਰੀ ਰਜਾ ਅਰ ਜਨਾਜਾ ਸਿਕੰਦਰ ਕਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾਖਬਰ ਕਰਦੇ ਜੇ ਆਖਰੀ ਸਮਾਂ। ਵੱਡੇ ਵੱਡੇ ਜਿਹੜੇ ਰਾਜੇ ਨੇ, ਵੱਡੇ ਵੱਡੇ ਜਿਹੜੇ ਭੂਮੀ ਦੇ ਮਾਲਕ ਨੇ ਸਾਹਿਬ ਕਹਿ ਰਹੇ ਨੇ ਉਹਨਾਂ ਦੀ ਵੀ ਤ੍ਰਿਸ਼ਨਾ ਜਿਹੜੀ ਹੈ ਉਹ ਬੁੱਝਦੀ ਨਹੀਂ ਹੈ।
ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ।
ਉਹ ਮਾਇਆ ਦੇ ਕੌਤਕਾਂ ਦੇ ਵਿੱਚ ਇਵੇਂ ਚਿੰਬੜੇ ਰਹਿੰਦੇ ਨੇ, ਮਸਤ ਰਹਿੰਦੇ ਨੇ ਕਿ ਉਹਨਾਂ ਦੇ ਕੋਲ ਦੋ ਅੱਖਾਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਚੰਗਾ ਮਾੜਾ ਦਿਖਾਈ ਨਹੀਂ ਦਿੰਦਾ। ਉਹਨਾਂ ਨੂੰ ਜੇ ਦਿਸਦਾ ਤਾਂ ਕੇਵਲ ਵਿਖਿਆ ਰੂਪੀ ਧਨ ਪਦਾਰਥ ਹੀ ਦਿਖਾਈ ਦਿੰਦੇ ਨੇ। ਇਹੀ ਕਾਰਨ ਕਿ ਜਦੋਂ ਗੁਰਬਾਣੀ ਵਿੱਚ ਅੰਨੇ ਅਤੇ ਬੋਲੇ ਦਾ ਜ਼ਿਕਰ ਆਇਆ ਨਾ, ਸਾਹਿਬ ਕਹਿੰਦੇ ਜਿਹੜੇ ਕੰਨਾਂ ਤੋਂ ਬੋਲੇ ਨੇ ਉਹਨਾਂ ਨੂੰ ਬੋਲੇ ਨਾ ਕਹੋ, ਜਿਹੜੇ ਅੱਖਾਂ ਤੋਂ ਅੰਨੇ ਨੇ ਉਹਨਾਂ ਨੂੰ ਅੰਨੇ ਨਾ ਕਹੋ। ਇਹ ਤਾਂ ਮਾਲਕ ਦੀ ਮਰਜ਼ੀ ਹੈ ਵੀ ਦੀਨੇ ਹਸਤ ਪਾਮ ਕਰਨ ਨਿੱਤ ਰਸਨਾ, ਉਹਦੀ ਮਰਜ਼ੀ, ਉਹ ਮਾਲਕ ਹੈ, ਜਿਹਨੂੰ ਦਿੱਤੇ ਨੇ ਉਹਦੇ ਕੋਲ ਹੈ, ਜਿਹਨੂੰ ਨਹੀਂ ਦਿੱਤੇ ਉਹਦੇ ਕੋਲ ਨਹੀਂ। ਅਸਲ ਵਿੱਚ ਅੰਧੇ ਅਤੇ ਬੋਲੇ ਕੌਣ ਨੇ? ਵੈਸੇ ਹੈ ਬੜੀ ਵਧੀਆ ਉਦਾਹਰਨ, ਕਿਉਂਕਿ ਜੇ ਕਿਸੇ ਮਨੁੱਖ ਦੇ ਕੋਲ ਨੇਤਰ ਨਾ ਹੋਣ, ਉਹਨੂੰ ਦਿਖਾਈ ਨਾ ਦਿੰਦਾ ਹੋਵੇ, ਤਾਂ ਅਸੀਂ ਉਹਨੂੰ ਬੋਲ ਕੇ ਕੰਨਾਂ ਨਾਲ ਕੁਝ ਸੁਣਾ ਕੇ ਸਮਝਾ ਸਕਦੇ ਹਾਂ ਕਿ ਭਾਈ ਸਾਹਿਬ ਇੱਧਰ ਨਾ ਜਾਇਓ, ਇੱਧਰ ਖਤਰਾ ਹੈ, ਦੂਜੇ ਪਾਸੇ ਨੂੰ ਤੁਰੋ। ਅਤੇ ਜਿਹਨੂੰ ਕੰਨਾਂ ਤੋਂ ਨਾ ਸੁਣਦਾ ਹੋਵੇ, ਉਹਨੂੰ ਅੱਖਾਂ ਤੋਂ ਦਿਸਦਾ, ਅਸੀਂ ਇਸ਼ਾਰੇ ਨਾਲ ਸਮਝਾ ਸਕਦੇ ਹਾਂ ਵੀ ਇੱਧਰ ਜਾਣ ਵਿੱਚ ਖਤਰਾ ਹੈ, ਦੂਜੇ ਪਾਸੇ ਨੂੰ ਮੁੜ। ਪਰ ਜਿਹਨੂੰ ਹੁਣ ਸੁਣਦਾ ਵੀ ਨਾ ਹੋਵੇ, ਜਿਹਨੂੰ ਦਿਸਦਾ ਵੀ ਨਾ ਹੋਵੇ, ਤਾਂ ਉਹਦੇ 'ਤੇ ਕਿੱਡਾ ਵੱਡਾ ਤਰਸ ਕਰਨਾ ਬਣਦਾ। ਸਾਹਿਬ ਕਹਿੰਦੇ ਜਿਹਦੀ ਜ਼ਿੰਦਗੀ ਵਿੱਚ ਕੇਵਲ ਮਾਇਆ ਦਾ ਹੀ ਪ੍ਰਭਾਵ ਆ ਗਿਆ, ਉਹ ਥੋੜ੍ਹੇ ਨਹੀਂ ਅੱਤ ਦੇ ਅੰਨੇ ਅਤੇ ਬੋਲੇ ਨੇ, ਉਹਨਾਂ ਕੋਲ ਇਸ ਮੋਹ ਮਾਇਆ ਨੇ ਕੰਨ ਵੀ ਖੋਹ ਲਏ, ਅੱਖਾਂ ਵੀ ਖੋਹ ਲਈਆਂ। ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਤਾਂ ਗੁਰੂ ਦੇ ਸ਼ਬਦ ਨੂੰ ਸੁਣਨ ਲਈ ਤਿਆਰ ਨਹੀਂ, ਅਤੇ ਤੁਹਾਡੀ ਗੱਲ ਕਿਵੇਂ ਸੁਣੇਗਾ? ਉਹ ਤਾਂ ਰੋਲ ਕਝੋਲਾ ਹੀ ਪਾਈ ਜਾਵੇਗਾ। ਉਹਦੇ ਕੋਲ ਸੁਣਨ ਲਈ ਕੰਨ ਨਹੀਂ, ਉਹਦੇ ਕੋਲ ਵੇਖਣ ਲਈ ਅੰਨਾ ਅੱਖਾਂ ਨਹੀਂ, ਕਿਉਂਕਿ ਉਹ ਅੱਤ ਦੇ ਅੰਨੇ ਬੋਲੇ ਨੇ। ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਲੋਚਨ ਕਛੂ ਨਾ ਸੂਝੀ। ਉਹਨਾਂ ਨੂੰ ਅੱਖਾਂ ਹੋਣ ਦੇ ਬਾਵਜੂਦ ਵੀ ਦਿਖਾਈ ਨਹੀਂ ਜੇ ਦਿੰਦਾ, ਤਰਸ ਕਰਿਆ ਕਰੋ ਉਹਨਾਂ 'ਤੇ। ਉਹ ਤਾਂ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਅਤੇ ਤੁਹਾਡੀ ਗੱਲ ਕਿੱਥੋਂ ਸੁਣਨਗੇ? ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸੂ ਨਾ ਸੂਝੀ। ਅਤੇ ਅੱਗੇ ਫਿਰ ਰਹਾਉ ਦੇ ਬੰਦ ਵਿੱਚ ਜ਼ਿਕਰ ਕਰ ਰਹੇ ਹਨ,
ਵਿਖਿਆ ਮਹਾ ਕਿਨਹੀ ਤ੍ਰਿਪਤ ਨਾ ਪਾਏ।
ਇਸ ਧਨ ਰੂਪੀ ਜਾਂ ਪਦਾਰਥਾਂ ਰੂਪੀ ਲੋਭ ਲਾਲਚ ਵਿਕਾਰਾਂ ਰੂਪੀ ਵਿਖਿਆ ਦੇ ਵਿੱਚ ਭਾਈ ਅੱਜ ਤੱਕ ਕਿਸੇ ਨੇ ਵੀ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ।
ਜਿਉਂ ਪਾਵਕ ਈਦਣ ਨਹੀਂ ਤ੍ਰਾਪਾ ਬਿਨ ਹਰ ਕਹਾ ਆਘਾਏ।
ਜਿਵੇਂ ਬਲਦੀ ਹੋਈ ਅੱਗ ਈਂਧਨ ਬਾਲਣ ਨਾਲ ਕਦੇ ਰੱਜਦੀ ਨਹੀਂ, ਇਵੇਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਾਈ ਸਾਡੇ ਜੀਵਨ ਵਿੱਚ ਰਜੀਵਾਂ ਕਿਵੇਂ ਆਵੇ, ਅਸੀਂ ਕਿਵੇਂ ਰੱਜੀਏ? ਕਿਉਂਕਿ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਆ ਵੇਖੋ ਸਵੇਰੇ ਸ਼ਹਿਰਾਂ ਦੇ ਵਿੱਚ ਕਿੰਨੀਆਂ ਦੁਕਾਨਾਂ 'ਤੇ ਸਬਜ਼ੀਆਂ, ਫਰੂਟ, ਰੇਹੜੀਆਂ ਅਤੇ ਚਾਟ ਮਸਾਲੇ ਪਦਾਰਥ ਭਰੀਆਂ ਹੁੰਦੀਆਂ ਨੇ, ਅਤੇ ਸ਼ਾਮ ਨੂੰ ਇੱਕਦਮ ਚਟਮ ਸਭ ਕੁਝ। ਆ ਰਸਨਾ ਜਿਹੜੀ ਹੈ ਇਹਦੇ ਅਧੀਨ ਰਹਿਣ ਵਾਲੇ ਸ਼ਹਿਰ ਦੇ ਇੱਕ ਕੋਨੇ ਤੋਂ ਤੁਰਦੇ ਨੇ ਅਤੇ ਦੂਜੇ ਕੋਨੇ ਤੱਕ ਸ਼ਾਮ ਨੂੰ ਸਭ ਕੁਝ ਖਤਮ ਹੋ ਜਾਂਦਾ। ਕਦੇ ਰੱਜੀ ਆ ਜ਼ੁਬਾਨ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਸਾਹਿਬ ਕਹਿੰਦੇ ਜਦੋਂ ਅੰਦਰ ਮਹਾਰਸ, ਜਦੋਂ ਅੰਦਰ ਪਰਮ ਰਸ ਪ੍ਰਗਟ ਹੋ ਜਾਂਦਾ, ਫਿਰ ਮਨੁੱਖ ਨੂੰ ਤ੍ਰਿਪਤੀ ਹਾਸਲ ਹੋ ਜਾਂਦੀ ਹੈ, ਮਨੁੱਖ ਪੂਰਨ ਤੌਰ 'ਤੇ ਰੱਜ ਜਾਂਦਾ ਅੰਦਰੋਂ। ਫਿਰ ਉਹਨੂੰ ਕੋਈ ਡਰਾਵਾ, ਕੋਈ ਲਾਲਚ, ਕੋਈ ਭੁੱਖ ਡਰਾ ਧਮਕਾ ਕੇ ਉਹਨੂੰ ਤੁਸੀਂ ਆਪਣੇ ਧਰਮ ਤੋਂ ਦੂਰ ਨਹੀਂ ਕਰ ਸਕਦੇ। ਮਨੁੱਖ ਜਦੋਂ ਤੱਕ ਇਹਦੇ ਅਧੀਨ ਹੈ, ਉਦੋਂ ਤੱਕ ਲੋਭ ਲਾਲਚ ਦੇ ਵੱਸ ਹੋ ਕੇ ਸਭ ਕੁਝ ਕਰੀ ਜਾਂਦਾ। ਅੱਗੇ ਮੇਰੇ ਸਤਿਗੁਰਾਂ ਨੇ ਹੁਣ ਉਦਾਹਰਨ ਦਿੱਤੀ ਹੈ,
ਰਹਾਓ
ਇਹ ਪਾਵਨ ਬੰਦ ਰਹਾਓ 'ਤੇ ਕੇਂਦਰਿਤ ਕੀਤੇ ਨੇ, ਵੀ ਸਾਰੇ ਸ਼ਬਦ ਵਿੱਚ ਜਿਹੜੇ ਦ੍ਰਿਸ਼ਟਾਂਤ ਨੇ ਉਹਨਾਂ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਰਹਾਓ ਵਾਲੀਆਂ ਪੰਕਤੀਆਂ ਵਿੱਚ ਹੈ। ਮੇਨ ਆਈਡੀਆ, ਸੈਂਟਰ ਆਈਡੀਆ ਭਾਵ कि असल विच शब्द का जो अंतरीव भाव है वह यह है कि विख्या के अधीन कदे कोई तृप्त नहीं हो सकता, जिमें बल की अग कदे बालन नाल नहीं रजदी, एवें परमेश्वर के नाम तो बिना सानू तृप्ति किवें मिले।
देना देना कारता भोजन बहु व्यंजना ताके मिटा न भूखा।
नित प्रति हर रोज नित नवे दिन मनुख कवे कि मैं नवे नवे भोजन छकाँ, भी अपने घर विच मीनू बनाया होवे भी अज मैं आ छकना, कल नू बदल के दूजे छकने ने, वक्रे वक्रे जिथे स्वादले भोजन बनते ने उन्हां थावां ते जा के बंदा सैकड़े हजार लखां रुपये भी खर्च कर दे। साहब कह रहे ने दिन दिन करत भोजन बहु बिंजन, हर रोज़ स्वादले भोजन खांदा होवे ताकि मिटे ना भूखा। कि उन्हें कदे अज तक कहा भी मेरी भुख मिट गई है, हुण मैं किसी ढाबे ते किसी होटल ते जां, हुण मैं वक् वक् स्वादले भोजन जेडे ने इन्हां दे चस्कियां तो मैं तृप्त हो गया। साहब कहन लगे कदे मनुख जबान दे चस्कियां करके भी तृप्त नहीं हुंदा, तृप्ति कदों आवेगी? धन गुरु नानक साहब जी नूं जदों माता तृप्ता जी ने पुछया कि तुसीं हमेशा अपनी जिंदगी दे विच तृप्ति दी संतुष्टि दी संतोख दी गल करदे हो, ये मिलदा कित्थों है? ते साहब दे बचन सन सब रस मिठे मन्निया सुनिया सलोणे, खट तुरशी मुख बोलना मारन नाद किए। कहन लगे मां जदों प्रभु नूं सुन लईए प्रभु नूं मन लईए सब रस मिठे मन्निया, प्रभु नूं मन लैणा इन्ना अंदर रस आउंदा जिवें दुनिया दे सारे मिठे रस अंदर प्रगट हो गए हुण, उवें दुनिया दे सारे मिठे रस खा के बंदा तृप्त नहीं हुंदा, पर जे किते प्रभु नाल जुड़ जावे ते अंदर इहो जिहा रस बणदा कि दुनिया दा सारा मिठा भी उत्थे जा के फिक्का लगन लग पैंदा। फरीदा शक्कर खंड निवात गुड़ माख्यो माझा दुध, सबे वस्तु मिठियां रब ना पुजन तुद। हे मेरे रब्बा, गुड़ मिठा है, मझ दा दुध मिठा है, माख्यो शहद मिठा है, मिश्री मिठी है, शक्कर मिठी है, सबे वस्तु मिठियां, मैं बेइंसाफी नहीं करता भी ये मिठियां नहीं है, पर जदों तेरे नाल जुड़ के तेरे अंदर जो रस है वो साढ़े अंदर प्रगट हो गया। कहन लगे ये समझ आ गई कि दुनिया के मिठे पदार्थ हुण तेरे तुल नहीं पहुँच सकते, रब ना पुजन तुद। सब रस मिठे मन्निया सुनिया सलोणे, परमेशर नूं सुन लईए ते ये लूण वाले पदार्थ ने, खट तुरसी मुख बोलना, प्रभु दा नाम रसना तो उचारण करिए, नितनेम करिए, सहज पाठ करिए अंदरों जुड़ के, ते इस तरह दा रस आवेगा जिवें खट मिठे पदार्थ ने। तुरशी दा अर्थ हुंदा हाजमेदार खारे तिखे जिहड़े ने, बंदा कहिंदा मैं वेखो हुण तुरशे भाव खारे जिहड़े हाजमेदार पदार्थ खाधे ने। साहब कहिंदे सब रस मिठे मन्निया सुनिया सलोणे, खट तुरसी मुख बोलना मारन नाद किए। गुरु दे शब्द नाल जुड़ जाना ये मसालेदार पदार्थां वर्गा सुवाद है, ये तृप्ति जीवन दे विच। नहीं तो बंदा कई बार जबान दे चस्के अधीन कही जांदा भी जे अमृत छक लिया तो फिर मैं खावांगा की। बंदा पुछे भी पंज प्यारियां कदे दुध बंद कीता, कदे घिओ बंद कीता, कदे दही बंद कीता, तो आपां फिर अपने बच्चियां नूं परिवार नूं की खवाउणा चाहुंदे आ? ये कहने भी रोज़ वो टली हो के आन, यही कहने ना भी जे अमर छक लिया तो खाना पीना मना हो जाना। साहब कहन लगे उत्थे जा के तो मनुख नूं समझ आ जाती, बाबा होर खाना खुशी खुआर, जित खाद है तन पीड़ी है मन मैं चलें विकार। गरीब नवाज कृपा करते ने कि दिन दिन करत भोजन बहु बिंजन ताकि मिटे ना भूखा, ते मनुख फिर उस भुख दे अधीन हो के उद्यम किवें करदा, जबान दे चस्के दे अधीन हो के किवें अपनी जिंदगी विच उद्यम करदा। उवें कहीए भी कदे सतसंग विच आ जा, कदे नाम जप, ते साहब कहिंदे ने इहदी जिंदगी विच आलस आ जांदा, ਪਰ ਜੇ ਕਿਤੇ ਸੁਣੇ ਵੀ ਫਲਾਣੀ ਜਗ੍ਹਾ 'ਤੇ ਪਦਾਰਥ ਬੜੇ ਵਧੀਆ ਬਣੇ ਨੇ, ਵੇਖੋ ਕਿਵੇਂ ਛਾਲਾਂ ਮਾਰ ਮਾਰ ਕੇ ਜਾਂਦਾ। ਜਿਹੜੇ ਲੋਕ ਵਿਆਹਾਂ ਦੇ ਸਮੇਂ ਆਨੰਦ ਕਾਰਜ ਜਿੱਥੇ ਲਾਵਾਂ ਹੁੰਦੀਆਂ ਨੇ ਗੁਰਦੁਆਰੇ ਆਉਣ ਲਈ ਤਿਆਰ ਨਹੀਂ, ਵੇਖੋ ਪੈਲਸਾਂ ਵੱਲ ਭੱਜੇ ਜਾਣਗੇ, ਕਿਉਂਕਿ ਪਤਾ ਵੀ ਉੱਥੇ ਦੁਨੀਆ ਦੇ ਰਸ ਕਸ ਖਾਣ ਨੂੰ ਮਿਲਣੇ ਨੇ, ਕਈ ਤਰ੍ਹਾਂ ਦੇ ਰੰਗ ਤਮਾਸ਼ੇ ਨੇ, ਨੱਚਣ ਕੁੱਦਣ ਕਈ ਤਰ੍ਹਾਂ ਦੇ ਉੱਥੇ ਦੁਨੀਆ ਦੇ ਗੀਤ ਸੰਗੀਤ ਨੇ। ਸਭ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਜਿਹੜੇ ਚੰਗੇ ਕੰਮ ਕਰਨ ਲਈ ਆਲਸੀ ਨੇ, ਜਦੋਂ ਬੁਰੇ ਕੰਮ ਕਰਨੇ ਹੋਣ ਸ਼ੇਰ ਜਿੰਨੀ ਤਾਕਤ ਆ ਜਾਂਦੀ, ਬੰਦਾ ਅੱਧੀ ਰਾਤ ਹੀ ਉੱਠ ਕੇ ਤੁਰ ਪੈਂਦਾ। ਸਾਹਿਬ ਕਹਿਣ ਲੱਗੇ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਹੈ,
ਉਹਦਾ ਮਾਂ ਕਰਾ ਸਵਾਲ ਕੀ ਨਿਆਏ, ਚਾਰੇ ਕੁੰਟਾਂ ਘੋਖਾ।
ਫਿਰ ਇਹ ਉੱਦਮ ਕਰੇ ਸਵਾਨ ਕੀ ਨਿਆਈ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਕਹਿੰਦੇ ਜਿਵੇਂ ਇੱਕ ਕੁੱਤਾ ਹੈ ਨਾ, ਉਹ ਜ਼ਬਾਨ ਦੇ ਚਸਕੇ ਦੇ ਅਧੀਨ ਚਾਰੇ ਕੋਨਿਆਂ ਵੱਲ ਭੱਜਦਾ, ਕਿਉਂਕਿ ਜਦੋਂ ਲੋਭ ਦੀ ਗੱਲ ਆਵੇਗੀ, ਲੱਭ ਦੀ ਗੱਲ ਆਵੇਗੀ, ਜ਼ਬਾਨ ਦੇ ਚਸਕੇ ਦੀ ਗੱਲ ਆਵੇਗੀ ਤਾਂ ਕੁੱਤਾ ਸਭ ਤੋਂ ਪਹਿਲਾਂ ਆਉਂਦਾ। ਕੇਵਲ ਧਰਮ ਦੀ ਦੁਨੀਆ ਵਿੱਚ ਹੀ ਨਹੀਂ, ਆ ਸਕੂਲਾਂ ਕਾਲਜਾਂ ਵਿੱਚ ਵੀ ਜਦੋਂ ਵਿੱਦਿਆ ਪੜ੍ਹਾਈ ਜਾਂਦੀ ਹੈ ਤਾਂ ਉੱਥੇ ਕਿਹਾ ਜਾਂਦਾ ਲਾਲਚ ਬੁਰੀ ਬਲਾ ਹੈ। ਅਤੇ ਉਦਾਹਰਣ ਇੱਕ ਕੁੱਤੇ ਦੀ ਦਿੱਤੀ ਜਾਂਦੀ, ਲਾਲਚੀ ਕੁੱਤਾ, ਡੂ ਨਾਟ ਬੀ ਗ੍ਰਿਡੀ। ਜੇ ਲਾਲਚ ਤੋਂ ਬਚਣ ਵਾਸਤੇ ਕਹਿਣਾ ਹੋਵੇ ਤਾਂ ਕੁੱਤੇ ਦਾ ਉੱਥੇ ਦ੍ਰਿਸ਼ਟਾਂਤ ਦਿੱਤਾ ਜਾਂਦਾ, ਲਾਲਚੀ ਕੁੱਤਾ। ਉੱਥੇ ਗ੍ਰਿਡੀ ਡੋਗ ਵਰਗੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਨੇ। ਅਤੇ ਸਾਹਿਬ ਨੇ ਵੀ ਉਦਾਹਰਣ ਦਿੱਤੀ, ਕਹਿਣ ਲੱਗੇ ਜਿਉਂ ਕੂਕਰ ਹਰਕਾਇਆ, ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣਈ, ਭੱਖ ਅਭੱਖ ਸਭ ਖਾਏ, ਲੋਭ ਲੈਰ ਸਭ ਸਵਾਨ, ਹਲਕ ਹੈ ਹਲਕਿਓ ਸਭੈ ਬਿਗਾਰੇ। ਉਦਾਹਰਣਾਂ ਦੇ ਕੇ ਸਮਝਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਸਹਿਸਕ੍ਰਿਤੀ ਸਲੋਕ ਵਿੱਚ ਜਦੋਂ ਪੰਜਾਂ ਵਿਕਾਰਾਂ ਦੀ ਗੱਲ ਕਰਦੇ ਨੇ, ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ, ਹੇ ਕਾਮ ਤੂੰ ਹੀ ਤੇ ਨਰਕ ਦਾ ਕਾਰਨ ਬਣਦਾ, ਤੇਰੇ ਤੋਂ ਬਾਅਦ ਤਾਂ ਜੀਵ ਨਰਕ ਭੋਗਦਾ, ਮਰਨ ਤੋਂ ਬਾਅਦ ਨਹੀਂ। ਇੱਥੇ ਜਦੋਂ ਬੰਦੇ ਨੂੰ ਏੜਜ ਹੋ ਜਾਂਦੀ ਹੈ, ਇਹਦੇ ਤੋਂ ਵੱਡਾ ਨਰਕ ਹੀ ਕੋਈ ਨਹੀਂ। ਜੈਸਾ ਸੰਗ ਬਿਸਿਆਰ ਸਿਉਂ ਹੈ ਰੇ, ਤੈਸੋ ਹੀ ਪਰ ਗਰੇ। ਸਾਹਿਬ ਨੇ ਉਦਾਹਰਣਾਂ ਦਿੱਤੀਆਂ, ਕਹਿਣ ਲੱਗੇ ਵੇਖੋ ਮਨੁੱਖ ਦੀ ਹਾਲਤ ਕਿ ਇੱਕ ਲੋਭੀ ਕੁੱਤੇ ਦੀ ਤਰ੍ਹਾਂ ਇਹ ਥਾਂ ਥਾਂ ਭਟਕਦਾ ਫਿਰਦਾ। ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੈ ਦੁਆਰ ਸਵਾਨ ਜਿਉਂ ਡੋਲਤ, ਨੈ ਸੁੱਧ ਰਾਮ ਭਜਨ ਕੀ। ਇਹਦੀ ਹਾਲਤ ਇਹ ਹੈ ਕਿ ਇਹ ਜ਼ਬਾਨ ਦੇ ਚਸਕਿਆਂ ਦੇ ਰਸਾਂ ਕਸਾਂ ਦੇ ਅਧੀਨ ਹੋ ਕੇ ਇੱਕ ਲਾਲਚੀ ਕੁੱਤੇ ਦੀ ਤਰ੍ਹਾਂ, ਹਲਕਾਏ ਕੁੱਤੇ ਦੀ ਤਰ੍ਹਾਂ ਭੱਜਦਾ ਦਸਾਂ ਦਿਸ਼ਾਵਾਂ ਨੂੰ, ਪਰ ਇਹਦੀ ਤ੍ਰਿਪਤੀ ਨਹੀਂ। ਭਗਤ ਕਬੀਰ ਸਾਹਿਬ ਨੇ ਤਾਂ ਇੱਕ ਹੋਰ ਉਦਾਹਰਣ ਦਿੱਤੀ, ਕਹਿਣ ਲੱਗੇ ਕਬੀਰ ਕੂਕਰ ਭੌਂਕਣਾ, ਕਰੰਗ ਪਿਛੈ ਉੱਠ ਧਾਏ। ਕਹਿੰਦੇ ਆ ਕੁੱਤੇ ਮੈਂ ਵੇਖਿਆ ਵੀ ਤੂੰ ਹੱਡੀ ਮੂੰਹ 'ਚ ਪਾ ਕੇ ਭੱਜਿਆ ਫਿਰਦਾ, ਉਹ ਹੱਡੀ ਜਿਹਦੇ ਦੁਆਲੇ ਨਾ ਤਾਂ ਲਹੂ ਹੈ, ਨਾ ਮਿੱਝ ਹੈ, ਨਾ ਚਰਬੀ ਹੈ, ਕੁਝ ਵੀ ਨਹੀਂ ਹੈ। ਅਤੇ ਕੁੱਤਾ ਜਦੋਂ ਹੱਡੀ ਨੂੰ ਮੂੰਹ 'ਚ ਪਾ ਕੇ ਉਹਨੂੰ ਚੱਬਣ ਲੱਗਦਾ ਨਾ, ਤਾਂ ਉਹਦੇ ਆਪਣੇ ਦੰਦ ਉਹ ਹੱਡੀ ਜਿਹੜੀ ਉਹਦੀ ਜ਼ਬਾਨ ਵਿੱਚ ਖੁੱਭਦੀ ਹੈ, ਉਹਦੀਆਂ ਮੂੰਹ ਦੇ ਵਿੱਚੋਂ ਜਦੋਂ ਖੂਨ ਨਿਕਲ ਕੇ ਉਹਦੇ ਵਿੱਚ ਮਿਲਦਾ, ਅਤੇ ਕੁੱਤਾ ਉਸ ਹੱਡੀ ਵਿੱਚੋਂ ਹੀ ਰਸ ਲਈ ਜਾਂਦਾ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਇਹ ਹੱਡੀ ਦਾ ਰਸ ਨਹੀਂ ਹੈ ਅਤੇ ਮੇਰੇ ਆਪਣੇ ਖੂਨ ਦਾ ਰਸ ਹੈ। ਬਿਲਕੁਲ ਮਨੁੱਖ ਦੀ ਹਾਲਤ ਕਿ ਕਰੰਗ ਪਿਛੈ ਉੱਠ ਧਾਏ, ਕਰਮੀ ਸਤਿਗੁਰ ਪਾਇਆ ਜਿਨਹੋ ਲੀਆ ਛਡਾਏ। ਇਹ ਹਾਲਤ ਹੈ ਲੋਭੀ ਜੀਵ ਦੀ। ਉੱਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ, ਚਾਰੇ ਕੋਨਿਆਂ ਨੂੰ ਘੋਖਦਾ, ਚਾਰੇ ਪਾਸੇ ਭੱਜਿਆ ਫਿਰਦਾ। ਸਤਿਗੁਰਾਂ ਨੇ ਤਾਂ ਉਦਾਹਰਣ ਦਿੱਤੀ, ਕਹਿਣ ਲੱਗੇ ਚਾਟੀ ਚਾਕੈ ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਐ ਕੁੱਤੇ ਤੂੰ ਚੱਕੀ ਚੱਟ ਲਈ, ਤੂੰ ਆਟਾ ਖਾ ਲਿਆ, ਅਜੇ ਵੀ ਤ੍ਰਿਪਤ ਨਹੀਂ ਹੋਇਆ। ਉਸ ਚੱਕੀ ਨੂੰ ਸਾਫ਼ ਕਰਨ ਲਈ ਜਿਹੜਾ ਕੱਪੜਾ ਪਰੋਲਾ ਹੈ, ਤੂੰ ਉਹਨੂੰ ਵੀ ਦੰਦਾਂ ਵਿੱਚ ਮੂੰਹ ਵਿੱਚ ਪਾ ਕੇ ਧੂਈ ਫਿਰਦਾ, ਤੇਰੀ ਤ੍ਰਿਪਤੀ ਕਿਵੇਂ ਹੋਵੇਗੀ? ਮੰਨ ਲਿਆ ਵੀ ਤੂੰ ਚੱਕੀ ਚੱਟੀ ਆ, ਆਟਾ ਖਾਧਾ, ਅਤੇ ਹੁਣ ਚੱਕੀ ਨੂੰ ਸਾਫ ਕਰਨ ਵਾਲਾ ਜਿਹੜਾ ਚੀਥੜ ਹੈ, ਜਿਹੜਾ ਪਰੋਲਾ ਕੱਪੜਾ, ਤੂੰ ਉਹਨੂੰ ਵੀ ਧੂਈ ਫਿਰਦਾ। ਇਹ ਬਾਣੀ ਦੇ ਬਚਨ ਨੇ, ਚਾਕੀ ਚਾਟੈਂ ਚੂਨ ਖਾਹੇ, ਚੂਨ ਕਹਿੰਦੇ ਨੇ ਆਟੇ ਨੂੰ, ਚਾਕੀ ਚਾਟੈਂ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕਹਿੰਦੇ ਕਦੋਂ ਤੇਰੀ ਤ੍ਰਿਪਤੀ ਹੋਵੇਗੀ, ਉੱਦਮ ਕਰੇ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ। ਇਹ ਮਨੁੱਖ ਫਿਰ ਲੋਭੀ ਕੂਕਰ ਦੀ ਤਰ੍ਹਾਂ ਚਾਰੇ ਦਿਸ਼ਾਵਾਂ ਦੇ ਵਿੱਚ ਭੱਜਿਆ ਫਿਰਦਾ, ਪਰ ਇਹਦੀ ਕਦੇ ਤ੍ਰਿਪਤੀ ਨਹੀਂ ਹੁੰਦੀ।
ਕਾਮਵੰਤ ਕਾਮੇ ਬਹੁ ਨਾਰੇ, ਪਰ ਗ੍ਰਹਿ ਜੋ ਨਾ ਚੁਕਾ।
ਹੁਣ ਸਤਿਗੁਰੂ ਜੀ ਅੱਗੇ ਕਾਮ ਵਾਸ਼ਨਾ ਦੀ ਉਦਾਹਰਣ ਦੇ ਰਹੇ ਨੇ ਕਿ ਇੱਕ ਕਾਮੀ ਮਨੁੱਖ ਕੋਲ ਭਾਵੇਂ ਇੱਕ ਤੋਂ ਵੱਧ ਬਹੁਤ ਗਿਣਤੀ ਹੋਵੇ ਇਸਤਰੀਆਂ ਦੀ, ਕਿਉਂਕਿ ਅਖਰੀ ਅਰਥ ਇਹੀ ਹੋਣਗੇ, ਕਾਮਵੰਤ ਕਾਮੀ ਬਹੁ ਨਾਰੀ, ਬਹੁ ਨਾਰੀ ਦਾ ਅਰਥ ਹੈ ਬਹੁਤ ਨਾਰੀਆਂ, ਬਹੁਤ ਇਸਤਰੀਆਂ ਹੋਣ ਉਹਦੇ ਘਰ, ਪਰ ਫਿਰ ਵੀ ਉਹ ਮਨੁੱਖ ਆਪਣਾ ਘਰ ਛੱਡ ਕੇ ਪਰਾਏ ਘਰ ਦੀ ਝਾਕ ਰੱਖਦਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁੱਕੈ। ਉਹਦੀ ਜਿਹੜੀ ਪਰਾਏ ਘਰ ਦੀ ਝਾਕ ਹੈ ਨਾ, ਉਹ ਦੂਰ ਨਹੀਂ ਹੁੰਦੀ। ਇਸੇ ਕਰਕੇ ਸਤਿਗੁਰਾਂ ਇੱਕ ਹਰਨ ਦੀ ਉਦਾਹਰਨ ਦਿੱਤੀ ਕਿ ਇਹ ਹਰਨ ਤੈਨੂੰ ਮਾਲਕ ਨੇ ਖੁਰਲੀ ਨਾਲ ਬੰਨਿਆ, ਜਿਹੋ ਜੀ ਤੈਨੂੰ ਖੁਰਾਕ ਚਾਹੀਦੀ ਦਿੱਤੀ, ਫਿਰ ਵੀ ਤੂੰ ਰੱਸਾ ਤੜਾ ਕੇ ਦੂਜੇ ਖੇਤ ਦੀ ਝਾਕ ਰੱਖ ਕੇ ਜਦੋਂ ਬਾਹਰ ਨੂੰ ਨੱਠਿਆ ਅਤੇ ਕਿਸਾਨ ਨੇ ਖੇਤ ਦੇ ਦੁਆਲੇ ਵਾੜ ਲਾਈ, ਤੂੰ ਵਾੜ ਵੀ ਟੱਪ ਗਿਆ, ਇਹਦੇ ਕਾਰਨ ਫਿਰ ਤੂੰ ਸ਼ਿਕਾਰੀ ਦੇ ਵੱਸ ਹੋਇਆ। ਇਹ ਮਨੁੱਖ ਤੇਰੀ ਵੀ ਇਹ ਹਾਲਤ ਹੈ ਕਿ ਸਾਡੇ ਇੱਕ ਸਮਾਜ ਦੀ ਮਰਿਆਦਾ ਹੈ, ਉਹ ਵੀ ਵਾੜ ਤੂੰ ਤੋੜ ਦਿੱਤੀ, ਕਾਨੂੰਨ ਦੀ ਮਰਿਆਦਾ ਦੀ ਵਾੜ ਵੀ ਤੋੜ ਦਿੱਤੀ, ਧਰਮ ਦੀ ਮਰਿਆਦਾ ਦੀ ਵਾੜ ਵੀ ਤੋੜ ਦਿੱਤੀ, ਤੂੰ ਕਾਮ ਦੇ ਵਿੱਚ ਬਿਲਕੁਲ ਅੰਨਾ ਹੋ ਕੇ, ਛੇਵੇਂ ਕਾਮ ਨਾ ਪੁੱਛੈ ਜਾਤ, ਉਵੇਂ ਤੂੰ ਕਹਿੰਦਾ ਆਹ ਮੇਰੀ ਜਾਤ ਹੈ, ਅਤੇ ਫਿਰ ਤਾਂ ਤੂੰ ਆਪਣੇ ਸ਼ਰੀਕੇ ਵਿੱਚ ਇਹ ਵੀ ਨਹੀਂ ਨਿਰਣਾ ਕਰਦਾ ਕਿ ਇਹ ਮੇਰੇ ਪਿੰਡ ਦੀ ਧੀ ਭੈਣ ਹੈ, ਫਿਰ ਤਾਂ ਤੂੰ ਜਾਤ ਬਰਾਦਰੀ ਦੀ ਪਰਵਾਹ ਵੀ ਨਹੀਂ ਕਰਦਾ, ਤੂੰ ਤਾਂ ਸਭ ਕੁਝ ਮਰਿਆਦਾ ਤੋੜ ਕੇ ਐਡਾ ਪਾਪ ਕਰ ਦਿੰਦਾ। ਸਭ ਕਹਿ ਰਹੇ ਨੇ ਕਿ ਤੇਰੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਵਾਸ਼ਨਾਵਾਂ ਵਿਸ਼ੇ ਵਿਕਾਰ ਹਾਵੀ ਹੋ ਜਾਣ, ਫਿਰ ਤੂੰ ਸਭ ਕੁਝ ਭੁੱਲ ਜਾਂਦਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ। ਤੇਰੀ ਹਾਲਤ ਇੱਕ ਹਰਨ ਦੀ ਤਰ੍ਹਾਂ, ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਾਤਾ ਰਾਮ, ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਫਿਰ ਹੋਵੇ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾਪੇ, ਉਹ ਜੇਵ ਸਾਇਰ ਦੇ ਲਹਿਰੀ ਬਿਜੁਲ ਜੇਵ ਚਮਕਏ, ਹਰ ਬਾਜ ਰਾਖਾ ਕੋਏ ਨਾਹੇ ਸੋਏ ਤੁਜੈ ਵਸਾਰਿਆ, ਸੱਚ ਕਹਿ ਨਾਨਕ ਚੇਤਰੇ ਮਨ ਮਰੈ ਹਰਨਾ ਕਾਲਿਆ। ਸਾਹਿਬ ਕਹਿਣ ਲੱਗੇ ਤੇਰੀ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ।
ਦਿਨਾ ਪ੍ਰਾਤ ਕਰਾ ਕਰਾ ਪਛਤਾਪਾ, ਸੋਗ ਲੋਭ ਮਹ ਸੁਕਾ।
ਮਨੁੱਖ ਫਿਰ ਨਿਤਾ ਪ੍ਰਤੀ ਵਿਸ਼ੇ ਵਿਕਾਰਾਂ ਦੇ ਭੋਗ ਕਰਦਾ ਅਤੇ ਭੋਗ ਕਰਨ ਤੋਂ ਬਾਅਦ ਪਛਤਾਉਂਦਾ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਕਿਉਂਕਿ ਉਹਨਾਂ ਭੋਗਾਂ ਤੋਂ ਬਾਅਦ ਰੋਗ ਲੱਗਦੇ ਨੇ, ਭੋਗੋ ਰੋਗ ਸੋ ਅੰਤ ਵਗੋਵੈ। ਇੱਕ ਏਡਜ ਦਾ ਪੀੜਿਤ ਮਨੁੱਖ ਪਛਤਾਵਾ ਕਰੇ ਅਤੇ ਉਹਦੇ ਪੱਲੇ ਕੁਝ ਪਵੇਗਾ? ਦਿਨ ਪ੍ਰਤ ਕਰੈ ਕਰੈ ਪਛਤਾਪੈ, ਲੋਭ ਅਤੇ ਸੋਗ ਦੀ ਅੱਗ ਦੇ ਵਿੱਚ ਤੇਰਾ ਆਤਮਕ ਜੀਵਨ ਇਹ ਮਨੁੱਖ ਵੇਖੋ ਸੁੱਕ ਕੇ ਖੀਣ ਹੋ ਰਿਹਾ। ਸਤਿਗੁਰਾਂ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁੱਖ ਨਾ ਪਾਵਈ ਫਿਰ ਫਿਰ ਜੂਨੀ ਪਾਏ, ਦੇ ਕਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ, ਤੱਕੈ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਅਜ਼ਰਾਈਲ ਫਰੇਸਤਾ ਤਿਲ ਪੀੜੇ ਕਹਾਣੀ। ਇਹ ਵਿਕਾਰਾਂ ਦੀ ਗੱਲ ਕਰਦੇ ਹੋਏ ਸਤਿਗੁਰੂ ਜੀ ਸਮਝਾ ਰਹੇ ਹਨ,
ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ।
ਹੁਣ ਸਾਰੀਆਂ ਉਦਾਹਰਨਾਂ ਦੇਖ ਕੇ ਰਾਜੇ ਮਹਾਰਾਜਿਆਂ ਦੀਆਂ, ਜ਼ਿਮੀਂਦਾਰਾਂ ਦੀਆਂ, ਸਤਿਗੁਰਾਂ ਨੇ ਵਿਖਿਆ ਦੀਆਂ, ਇੱਥੇ ਤੱਕ ਵੱਖਰੇ ਵੱਖਰੇ ਭੋਗੀ ਜਿਹੜੇ ਭੋਜਨ ਖਾਣ ਵਾਲੇ ਨੇ ਉਹਨਾਂ ਦੀਆਂ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਿਆਂ ਦੀਆਂ ਅਖੀਰ 'ਤੇ ਇੱਕ ਨਿਰਣਾ ਦਿੱਤਾ। ਇਹ ਨਹੀਂ ਵੀ ਖੰਡਨ ਕਰਕੇ ਮੰਡਣ ਨਹੀਂ ਦਿੱਤਾ, ਸਮੱਸਿਆ ਦੱਸ ਦਿੱਤੀ ਅਤੇ ਉਹਦਾ ਸਮਾਧਾਨ ਨਹੀਂ ਦੱਸਿਆ ਵੀ ਆਪਾਂ ਕਿਸੇ ਮਨੁੱਖ ਕੋਲ ਪੁੱਛਣ ਜਾਣਾ। ਬਾਣੀ ਪੜ੍ਹੋ ਸ਼ਬਦ ਦੇ ਅਖੀਰਲੀ ਪੰਕਤੀ 'ਤੇ ਜਾ ਕੇ ਜਿਹੜੀ ਸਮੱਸਿਆ ਹੁੰਦੀ ਉਹਦਾ ਹੱਲ ਦੱਸਿਆ ਹੁੰਦਾ, ਉਸ ਪ੍ਰਸ਼ਨ ਦਾ ਉੱਤਰ ਦਿੱਤਾ ਹੁੰਦਾ। ਸਾਹਿਬ ਕਹਿ ਰਹੇ ਨੇ ਉਵੇਂ ਤਾਂ ਤ੍ਰਿਪਤੀ ਨਾ ਭੋਗਾਂ ਵਿੱਚ, ਨਾ ਤ੍ਰਿਪਤੀ ਪਦਾਰਥਾਂ ਵਿੱਚ, ਨਾ ਰਾਜ ਭਾਗ ਵਿੱਚ, ਨਾ ਧਨ ਦੌਲਤ ਵਿੱਚ, ਨਾ ਭੂਮੀ ਜਿਮੀ ਜਾਂ ਦੁਨੀਆ ਦੀ ਸੰਪਤੀ ਵਿੱਚ, ਅਸਲ ਤ੍ਰਿਪਤੀ ਕਦੋਂ ਆਵੇਗੀ? ਜਦੋਂ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਵੇ ਹਰ ਹਰ ਨਾਮ ਅਪਾਰ ਅਮੋਲਾ, ਕਿ ਹਰੀ ਦਾ ਨਾਮ ਜਿਹੜਾ ਉਹ ਬੇਅੰਤ ਅਤੇ ਬੇਕੀਮਤੀ, ਜਿਹਦਾ ਮੁੱਲ ਕੋਈ ਨਹੀਂ, ਅੰਮ੍ਰਿਤ ਏਕ ਨਿਧਾਨਾ, ਆਤਮਕ ਜੀਵਨ ਦੇਣ ਵਾਲਾ ਇੱਕ ਐਸਾ ਖਜ਼ਾਨਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਅਤੇ ਗੁਰੂ ਇਹ ਖਜ਼ਾਨਾ ਬਖਸ਼ ਦੇਣ, ਭਗਤ ਭੰਡਾਰ ਗੁਰ ਨਾਨਕ ਕੋ ਸੌਂਪੇ, ਸੱਚਮੁੱਚ ਜਿਹਨੂੰ ਇਹ ਖਜ਼ਾਨਾ ਮਿਲ ਜਾਵੇ ਉਹਦੀ ਜ਼ਿੰਦਗੀ ਦੇ ਵਿੱਚ ਤ੍ਰਿਪਤੀ ਆ ਜਾਂਦੀ ਹੈ। ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਕਥਾ ਵਾਲਾ ਸਿਰਲੇਖ ਹੈ ਉੱਥੇ ਬਕਾਇਦਾ ਇਹ ਪੰਕਤੀਆਂ ਅੰਕਿਤ ਨੇ ਕਿ ਕਥਾ ਕਰਨ ਦਾ ਮੇਨ ਮਨੋਰਥ ਜਿਹੜਾ ਉਹ ਇਹ ਹੋਵੇ ਕਿ ਗੁਰਮਤ ਦ੍ਰਿੜ ਕਰਾਉਣਾ। ਕਥਾ ਸੁਣਾ ਕੇ ਇਹ ਨਾ ਹੋਵੇ ਕਿ ਆਪਾਂ ਮਨਮਤ ਦ੍ਰਿੜ ਕਰਾਈ ਚੱਲੀਏ। ਕਥਾ ਦਾ ਜਿਹੜਾ ਪ੍ਰਮੁੱਖ ਮਨੋਰਥ ਹੈ ਉਹ ਇਹ ਹੈ ਕਿ ਦ੍ਰਿਸ਼ਟਾਂਤ ਕੋਈ ਵੀ ਹੋਵੇ, ਸਾਖੀ ਕੋਈ ਵੀ ਹੋਵੇ, ਉਹਦੇ ਵਿੱਚੋਂ ਗੁਰਮਤ ਨਾਲ ਸਾਨੂੰ ਜੁੜਨ ਦੀ ਸਿੱਖਿਆ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ। ਕਥਾ ਜਿੱਥੇ ਨਿਰੋਲ ਗੁਰਬਾਣੀ ਦੀ, ਉੱਥੇ ਅਗਲੀ ਪੰਕਤੀ ਵਿੱਚ ਲਿਖਿਆ ਕਿ ਦ੍ਰਿਸ਼ਟਾਂਤ ਕਿਸੇ ਵੀ ਪੁਸਤਕ ਦਾ, ਕਿਸੇ ਵੀ ਮਹਾਤਮਾ ਦਾ ਦਿੱਤਾ ਜਾ ਸਕਦਾ, ਪਰ ਉਹ ਦ੍ਰਿਸ਼ਟਾਂਤ ਕੇਵਲ ਗੱਲ ਨੂੰ ਸਿੱਧ ਕਰਨ ਵਾਸਤੇ ਹੋਵੇ, ਕਿਉਂਕਿ ਸਿੱਖਿਆ ਗੁਣ ਕਿਤੋਂ ਵੀ ਲੈ ਲੈਣਾ ਚਾਹੀਦਾ। ਰਮਾਇਣ ਵਿੱਚ ਜ਼ਿਕਰ ਆਉਂਦਾ ਕਿ ਜਿਸ ਦਿਨ ਸ਼੍ਰੀ ਰਾਮ ਚੰਦਰ ਜੀ ਨੇ ਸੁਗਰੀਵ ਦੀ ਮਦਦ ਕੀਤੀ ਅਤੇ ਬਾਲੀ ਨੂੰ ਛੁਪ ਕੇ ਤੀਰ ਨਾਲ ਮਾਰ ਦਿੱਤਾ, ਉਹ ਜ਼ਖਮੀ ਸੀ ਅਤੇ ਜ਼ਖਮੀ ਹਾਲਤ ਵਿੱਚ ਜਦੋਂ ਮੌਤ ਦੇ ਨੇੜੇ ਤੜਫ ਰਿਹਾ ਸੀ ਅਤੇ ਉਹਨੇ ਉਲਾਮਾ ਦਿੱਤਾ ਸ਼੍ਰੀ ਰਾਮ ਚੰਦਰ ਨੂੰ, ਕਹਿਣ ਲੱਗੇ ਲੋਕ ਤੁਹਾਨੂੰ ਮਰਿਆਦਾ ਪੁਰਸ਼ੋਤਮ ਕਹਿੰਦੇ ਨੇ, ਧਰਮ ਹੇਤ ਤੁਹਾਡਾ ਅਵਤਾਰ ਮੰਨਿਆ ਜਾਂਦਾ, ਪਰ ਤੁਸੀਂ ਬੇਇਨਸਾਫੀ ਕਿਉਂ ਕੀਤੀ ਵੀ ਸੁਗਰੀਵ ਦਾ ਪੱਖ ਕੀਤਾ ਅਤੇ ਮੈਨੂੰ ਵੈਰੀ ਸਮਝ ਕੇ ਮਾਰਿਆ ਕਿਉਂ? ਇਹ ਤੁਹਾਨੂੰ ਵਿਆਦ, ਤੁਹਾਨੂੰ ਪਾਪ ਨਹੀਂ ਲੱਗੇਗਾ? ਅਤੇ ਸ਼੍ਰੀ ਰਾਮ ਚੰਦਰ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਬਾਲੀ ਮਾਲਕ ਨੇ ਤੈਨੂੰ ਤਾਕਤ ਦਿੱਤੀ ਹੈ, ਤੈਨੂੰ ਸੱਤਾ ਦਿੱਤੀ ਹੈ, ਤੂੰ ਤਾਂ ਸੱਤਾ ਤਾਕਤ ਹਾਸਲ ਕਰਕੇ ਲੋਕਾਂ ਦੀਆਂ ਇੱਜ਼ਤਾਂ ਬਚਾਉਣੀਆਂ ਸਨ, ਲੋਕਾਂ ਨੂੰ ਉੱਜੜਨ ਤੋਂ ਬਚਾਉਣਾ ਸੀ, ਪਰ ਤੂੰ ਲੋਕਾਂ ਨੂੰ ਉਜਾੜਿਆ, ਲੋਕਾਂ ਨਾਲ ਧੱਕੇਸ਼ਾਹੀ ਕੀਤੀ, ਇੱਥੇ ਤੱਕ ਕਿ ਲੋਕਾਂ 'ਤੇ ਧੱਕਾ ਕਰਨ ਤੋਂ ਬਾਅਦ ਹੁਣ ਤੂੰ ਆਪਣਾ ਮੂੰਹ ਘਰ ਵਾਲੇ ਪਾਸੇ ਕਰ ਲਿਆ, ਤੂੰ ਆਪਣੇ ਸਕੇ ਭਰਾ ਸੁਗਰੀਵ ਦੀ ਇਸਤਰੀ ਨੂੰ ਉਹਦੇ ਤੋਂ ਖੋਹ ਕੇ ਜ਼ਬਰਦਸਤੀ ਆਪਣੇ ਘਰ ਪਾ ਲਿਆ, ਅਤੇ ਇੱਕ ਗੱਲ ਚੇਤੇ ਰੱਖੀਂ, ਛੋਟੇ ਭਰਾ ਦੀ ਘਰ ਵਾਲੀ ਹੋਵੇ, ਭੈਣ ਹੋਵੇ, ਭੈਣ ਦੀ ਲੜਕੀ ਹੋਵੇ, ਜਾਂ ਪੁੱਤਰ ਦੀ ਘਰ ਵਾਲੀ ਨਾ ਹੋਵੇ, ਮੂਰਖਾ ਇਹ ਤਾਂ ਧੀਆਂ ਦੇ ਸਮਾਨ ਹੈ, ਅਤੇ ਜਿਹੜਾ ਮਨੁੱਖ ਇਹਨਾਂ ਨੂੰ ਭੈੜੀ ਨਜ਼ਰ ਨਾਲ ਤੱਕਦਾ ਉਹਨਾਂ ਨੂੰ ਮਾਰਨ ਦਾ ਕੋਈ ਵਿਆਦ ਕੋਈ ਪਾਪ ਨਹੀਂ ਜੇ ਲੱਗਦਾ। ਇਹ ਰਮਾਇਣ ਵਿੱਚ ਵੀ ਲਿਖਿਆ ਹੋਇਆ, ਮੈਂ ਉਹ ਬੋਲ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਕਿ ਬਾਲੀ ਤੜਫ ਰਿਹਾ ਸੀ, ਤੀਰ ਵੱਜਿਆ, ਜ਼ਖਮੀ ਹੈ, ਅਤੇ ਕਹਿੰਦਾ ਧਰਮ ਹੇਤ ਅਵਤਰਿਓ ਗੁਸਾਈ, ਮਾਰਿਓ ਮੋਹੇ ਵਿਆਦ ਕੀ ਨਿਆਈ, ਮੈਂ ਬੈਰੀ ਸੁਗਰੀਵ ਪਿਆਰਾ, ਕਾਰਨ ਕਵਨ ਨਾਥ ਮੋਹੇ ਮਾਰਾ। ਅਤੇ ਅੱਗੋਂ ਰਾਮ ਚੰਦਰ ਉੱਤਰ ਦਿੰਦੇ ਨੇ, ਕਹਿਣ ਲੱਗੇ ਅਨਜ ਬਧੂ, ਅਨਜ ਕਹਿੰਦੇ ਨੇ ਛੋਟੇ ਭਰਾ ਨੂੰ, ਅਤੇ ਬਧੂ ਦਾ ਅਰਥ ਹੈ ਉਹਦੀ ਘਰਵਾਲੀ, ਅਨਜ ਬਧੂ ਭਗਨੀ ਸੁੱਤ ਨਾਰੀ, ਭਗਨੀ ਦਾ ਅਰਥ ਭੈਣ, ਭੈਣ ਦੀ ਬੇਟੀ, ਭਣੇਵੀਂ, ਭਤੀਜੀ, ਇੰਝ ਕਹਿ ਲਵੋ ਕਿ ਸੁੱਤ ਨਾਰੀ, ਘਰ ਵਿੱਚ ਪੁੱਤ ਵਿਆਹ ਅਤੇ ਨਹੁੰ ਲੈ ਕੇ ਆਏ ਹਾਂ। ਹੁਣ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਅਨਜ ਬਧੂ ਭਗਨੀ ਸੁੱਤ ਨਾਰੀ, ਇਹ ਜਿਹੜੇ ਰਿਸ਼ਤੇ ਨੇ ਨਾ, ਕਹਿਣ ਲੱਗੇ ਇਹ ਤਾਂ ਬਿਲਕੁਲ ਹੇ ਸੁੱਠ, ਇਹ ਕੰਨਿਆਂ ਸਮਚਾਰੀ, ਇਹ ਤਾਂ ਕੰਨਿਆਂ ਦੇ ਧੀ ਦੇ ਬਰਾਬਰ ਨੇ। ਇਨ ਕੋ ਦ੍ਰਿਸ਼ਟ ਬਲੋਕੈ ਜੋਈ, ਇਹਨਾਂ ਰਿਸ਼ਤਿਆਂ ਵੱਲ ਜਿਹੜਾ ਭੈੜੀ ਨਜ਼ਰ ਨਾਲ ਤੱਕਦਾ ਨਾ, ਤਿੰਨੇ ਮਾਰੇ ਕਛ ਵਿਆਦ ਨਾ ਹੋਈ, ਐਸੇ ਪਾਪੀ ਨੂੰ ਮਾਰਨ ਦਾ ਕੋਈ ਪਾਪ ਨਹੀਂ ਜੇ ਲੱਗਦਾ ਜਿਹੜਾ ਸ਼ਰੀਕੇ ਬਰਾਦਰੀ ਵਿੱਚ ਪਿੰਡ ਦੀ ਇੱਜ਼ਤ ਨਾ ਵੇਖੇ, ਸਮਾਜ ਦੀ ਇੱਜ਼ਤ ਨਾ ਵੇਖੇ, ਕਹਿਣ ਲੱਗੇ ਉਹਨੂੰ ਮਾਰਨ ਦਾ ਕੋਈ ਵਿਆਦ ਜਾਂ ਕੋਈ ਪਾਪ ਨਹੀਂ ਲੱਗਦਾ। ਇਹ ਰਮਾਇਣ ਦੇ ਵਿੱਚ ਲਿਖਿਆ। ਚੰਗੀ ਸਿੱਖਿਆ ਕਿਤੋਂ ਵੀ ਲੈ ਲੈਣੀ ਚਾਹੀਦੀ ਹੈ ਕਿ ਮਨੁੱਖ ਜਿਹੜਾ ਜਦੋਂ ਵਿਕਾਰਾਂ ਵਾਲੇ ਪਾਸੇ ਖਚਤ ਹੋਵੇ, ਕਾਮਵੰਤ ਕਾਮੀ ਬਹੁ ਨਾਰੀ ਪਰਗਰੇ ਜੋ ਨਾ ਚੁੱਕੈ, ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮੈਂ ਸੁੱਕੈ, ਫਿਰ ਸੋਗ ਵਿੱਚ ਲੋਭ ਵਿੱਚ ਨਿਤਾ ਪ੍ਰਤੀ ਆਤਮਿਕ ਜੀਵਨ ਇਹਦਾ ਸੁੱਕਦਾ। ਪਰ ਜਦੋਂ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ, ਆਹ ਖਜ਼ਾਨਾ ਸ਼ੁਭ ਗੁਣਾਂ ਦਾ ਮਨੁੱਖ ਨੂੰ ਸੰਤੋਖ ਰੂਪੀ ਦਇਆ ਧਰਮ ਵਾਲਾ ਖਜ਼ਾਨਾ ਮਿਲ ਜਾਂਦਾ।
ਸੁਖਾ ਸਹਿਜ ਆਨੰਦ ਸੰਤਨ ਕਾ, ਨਾਨਕ ਗੁਰ ਤੇ ਜਾਨਾ।
ਫਿਰ ਸਾਹਿਬ ਕਹਿੰਦੇ ਜਿਹੜੇ ਹਰੀ ਦੇ ਸੰਤ ਜਨ ਪ੍ਰਭੂ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਆਨੰਦ ਅਤੇ ਅਡੋਲਤਾ ਆ ਜਾਂਦੀ। ਜਦੋਂ ਆਹ ਖਜ਼ਾਨਾ ਮਿਲ ਜਾਂਦਾ, ਉਹਨਾਂ ਨੂੰ ਸਮਝ ਲੱਗ ਜਾਂਦੀ ਕੀ ਖਾਣਾ ਕੀ ਨਹੀਂ ਖਾਣਾ, ਕੀ ਵੇਖਣਾ ਕੀ ਨਹੀਂ ਵੇਖਣਾ, ਕੀ ਨਿਯਮ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਹੈ, ਕਿਹੜੀਆਂ ਰਹਿਤਾਂ ਨੇ ਜੀਵਨ ਵਿੱਚ ਧਾਰਨ ਕਰਨੀਆਂ ਨੇ। ਪਰ ਇਹ ਸਮਝ ਨਾਨਕ ਗੁਰ ਤੇ ਜਾਣਾ, ਇਹ ਖਜ਼ਾਨਾ ਅਸਲ ਵਿੱਚ ਗੁਰੂ ਤੋਂ ਹੀ ਜਾਣਿਆ ਜਾ ਸਕਦਾ, ਸਤਿਗੁਰੂ ਤੋਂ ਹੀ ਪ੍ਰਾਪਤ ਹੋ ਸਕਦਾ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਜਿਹਦੀ ਜ਼ਿੰਦਗੀ ਦੇ ਵਿੱਚ ਐਸਾ ਖਜ਼ਾਨਾ ਐਸਾ ਸਰਮਾਇਆ ਜਿਹਨੂੰ ਬਖਸ਼ਿਸ਼ ਕਰ ਦੇਣ, ਉਹ ਫਿਰ ਵਿਸ਼ੇ ਵਿਕਾਰਾਂ ਦੇ ਰਸਾਂ ਨੂੰ ਫੋਕੇ ਰਸ ਜਾਣ ਕੇ ਤਿਆਗ ਦਿੰਦਾ ਅਤੇ ਆਪਣੇ ਅੰਦਰੋਂ ਪਰਮ ਰਸ, ਆਪਣੇ ਅੰਦਰੋਂ ਇੱਕ ਮਹਾਰਸ ਨੂੰ ਜਨਮ ਦਿੰਦਾ। ਦੁਨੀਆ ਦੇ ਸਾਰੇ ਰਸ ਉੱਥੇ ਫਿੱਕੇ ਲੱਗਣ ਲੱਗ ਪੈਂਦੇ ਨੇ। ਅੱਜ ਦੇ ਸ਼ਬਦ ਦਾ ਇਹ ਅੰਤਰੀ ਭਾਵ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਗੁਰੂ ਸੰਗਤ ਦਾ। ਔਰ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਆਪ ਨਿਤਾ ਪ੍ਰਤੀ ਗੁਰੂ ਕੀ ਕਥਾ ਵਿਚਾਰ ਦੇਸ਼ ਵਿਦੇਸ਼ ਵਿੱਚ ਬੈਠ ਕੇ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਪਾਠ ਅਤੇ ਕੀਰਤਨ ਦੇ ਨਾਲ ਨਾਲ ਕਥਾ ਦੀ ਬਹੁਤ ਮਹਾਨਤਾ ਦੱਸੀ ਹੈ ਕਿ ਜਿਹੜਾ ਵੀ ਮਨੁੱਖ ਹਰੀ ਪਰਮੇਸ਼ਰ ਦੇ ਨਾਮ ਦੀ ਕਥਾ ਸੁਣਦਾ, ਉਹਨੂੰ ਆਤਮਿਕ ਸੁੱਖ ਮਿਲਦੇ ਨੇ, ਉੱਚਾ ਸੁੱਚਾ ਜੀਵਨ ਉਹਦਾ ਬਣਦਾ, ਪਰਮ ਗਤੀ ਪ੍ਰਾਪਤ ਹੁੰਦੀ ਹੈ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕਾ, ਨਾਨਕ ਗੁਰ ਤੇ ਜਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।